हे गुरु। ਪਿਆਰੇ ਸਤ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ। ਰਾਵੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਰਸ ਭਿੰਨੇ ਕੀਰਤਨ, ਗੁਰਮਤ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣੇ ਹੁਣੇ ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਜੀਆਂ ਨੂੰ ਗੁਰਮਤ ਵਿਚਾਰਾਂ ਰਾਹੀਂ ਸ਼ਬਦ ਗੁਰੂ ਨਾਲ ਜੋੜ ਰਹੇ ਸਨ। ਲੋੜ ਹੈ ਅਸੀਂ ਗੁਰੂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਇਸ ਵੇਲੇ ਆਪ ਜੀ ਸੰਸਾਰ ਧੰਦਿਆਂ ਦਾ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਬੈਠੇ ਹੋ। ਕਈ ਵਾਰ ਅਸੀਂ ਆਮ ਸੁਣਦੇ ਹਾਂ ਜਾਂ ਖਿਆਲ ਕਰਨੇ ਹਾਂ ਕਿ ਬੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ, ਜਾਂ ਬਹੁਤ ਜ਼ਰੂਰੀ ਕੰਮ ਛੱਡ ਕੇ ਇੱਥੇ ਆਏ ਹੋ। ਉਸ ਵੇਲੇ ਅਸੀਂ ਪੂਰਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਜਿਹੜਾ ਸਮਾਂ, ਜਿਹੜੀਆਂ ਘੜੀਆਂ ਸੰਸਾਰ ਧੰਦਿਆਂ ਵਿੱਚ ਨਿਕਲਦੀਆਂ ਨੇ, ਜਿਨ੍ਹਾਂ ਘੜੀਆਂ ਦੇ ਅੰਦਰ ਅਸੀਂ ਉਸ ਮਾਲਕ ਨੂੰ ਭੁੱਲ ਜਾਂਦੇ ਹਾਂ, ਉਹ ਸਮਾਂ ਕੀਮਤੀ ਨਹੀਂ, ਉਹ ਸਮਾਂ ਵਿਅਰਥ ਹੁੰਦਾ। ਉਹ ਅਸੀਂ ਸਮਾਂ ਗਵਾਉਂਦੇ ਹਾਂ। ਸਮਾਂ ਲੇਖੇ ਵਿੱਚ ਉਹੀ ਹੈ ਜਿਸ ਸਮੇਂ ਅਸੀਂ ਮਾਲਕ ਦੀ ਯਾਦ ਵਿੱਚ ਜੁੜਨੇ ਹਾਂ, ਚਾਹੇ ਦੁਕਾਨ ਤੇ ਬੈਠੇ ਹਾਂ, ਚਾਹੇ ਅਸੀਂ ਖੇਤਾਂ ਵਿੱਚ ਕੰਮ ਕਰ ਰਹੇ ਹਾਂ, ਚਾਹੇ ਅਸੀਂ ਸਰਵਿਸ ਕਰ ਰਹੇ ਹਾਂ, ਬਿਜਨਸ ਕਰ ਰਹੇ ਹਾਂ, ਦੇਸ਼ ਵਿੱਚ ਹਾਂ, ਵਿਦੇਸ਼ ਵਿੱਚ ਹਾਂ, ਜੇ ਸਾਡੇ ਅੰਦਰ ਮਾਲਕ ਦੀ ਯਾਦ ਹੈ ਉਹ ਸਮਾਂ ਲੇਖੇ ਵਿੱਚ ਹੈ। ਜੇ ਹਿਰਦੇ ਵਿੱਚ ਯਾਦ ਨਹੀਂ ਤਾਂ ਉਹ ਸਮਾਂ ਸਾਡਾ ਬੇਅਰਥ ਜਾਂਦਾ, ਉਹ ਕੀਮਤੀ ਨਹੀਂ ਹੁੰਦਾ, ਬਲਕਿ ਅਸੀਂ ਕੀਮਤੀ ਸਵਾਸਾਂ ਨੂੰ ਵਿਅਰਥ ਗਵਾ ਦਿੰਦੇ ਹਾਂ, ਭੰਗ ਦੇ ਭਾੜੇ ਚਲੇ ਜਾਂਦੇ। ਸਤਸੰਗ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਸਾਨੂੰ ਸੋਝੀ ਮਿਲਦੀ ਹੈ ਕਿ ਅਸੀਂ ਜਿਹੜਾ ਸਾਨੂੰ ਜੀਵਨ ਅਮੋਲ ਵਾਹਿਗੁਰੂ ਨੇ ਦਿੱਤਾ, ਜਿਸ ਦਾ ਇੱਕ ਇੱਕ ਸਵਾਸ ਅਮੋਲਕ ਹੈ, ਇਹ ਕਿਵੇਂ ਲੇਖੇ ਵਿੱਚ ਲੱਗੇ। ਇਹ ਸੋਝੀ ਸਾਨੂੰ ਇੱਥੋਂ ਆਉਂਦੀ ਹੈ। ਪੁਰਾਤਨ ਜਨਮ ਸਾਖੀ ਦੇ ਅੰਦਰ ਵਚਨ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਜਦੋਂ ਕੋਈ ਪਿਆਰ ਸ਼ਰਧਾ ਨਾਲ ਨਮਸਕਾਰ ਕਰਦਾ, ਮੱਥਾ ਟੇਕਦਾ, ਗੁਰੂ ਬਾਬਾ ਜੀ ਵਚਨ ਕਰਦੇ, ਉਹ ਕਿਹੜਾ ਵਚਨ? ਸਾਹਿਬ ਦਾ ਵਚਨ ਹੈ, ਤੈਨੂੰ ਕਰਤਾਰ ਚਿੱਤ ਆਵੇ। ਦੇਖੋ ਕਿੱਡੀ ਵੱਡੀ ਬਖਸ਼ਿਸ਼ ਹੈ। ਗੁਰੂ ਨਾਨਕ ਸਾਹਿਬ ਇਹ ਵਚਨ ਕਰਦੇ, ਤੈਨੂੰ ਕਰਤਾਰ ਚਿੱਤ ਆਵੇ। ਇਹ ਜੀਵ ਜਿੰਨੇ ਵੀ ਦੁੱਖ ਭੋਗ ਰਿਹਾ, ਜਿਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਦੁੱਖ ਹੈ ਉਹ ਜਨਮ ਤੇ ਮਰਨ ਦਾ ਮੰਨਿਆ ਗਿਆ। ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਭਾਇਆ। ਇਹ ਉਸ ਮਾਲਕ ਨੂੰ ਭੁੱਲ ਕੇ ਹੈ ਜਿਹਦੇ ਹਿਰਦੇ ਵਿੱਚ ਯਾਦ ਨਹੀਂ, ਉਹ ਇਸ ਚੱਕਰ ਵਿੱਚ ਪੈ ਕੇ ਬਾਰ ਬਾਰ ਜਨਮ ਤੇ ਮਰਨ ਦਾ ਦੁੱਖ ਭੋਗਦਾ ਹੈ। ਜੇ ਹਿਰਦੇ ਵਿੱਚ ਮਾਲਕ ਦੀ ਯਾਦ ਵਸ ਜਾਵੇ, ਜੰਮਣ ਮਰਨਾ ਤਿੰਨ ਕਹੋ ਜੋ ਹਾਲਣ ਲੱਗ ਗਏ, ਸਦਾ ਵਾਸਤੇ ਐਸੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ, ਅਵਿਨਾਸ਼ੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਬੇਨਤੀ ਕਰਨ ਤੋਂ ਭਾਵ ਕਿ ਗੁਰੂ ਚਰਨਾਂ ਵਿੱਚ ਆ ਕੇ, ਸਤਸੰਗ ਵਿੱਚ ਆ ਕੇ ਇਹ ਸਵਾਸ ਲੇਖੇ ਵਿੱਚ ਲੱਗਦੇ ਨੇ, ਇਹ ਘੜੀਆਂ ਮਾਲਕ ਦੀ ਯਾਦ ਵਿੱਚ ਲੰਘਦੀਆਂ ਨੇ। ਇੱਥੋਂ ਸੋਝੀ ਆਉਂਦੀ ਹੈ ਕਿ ਬਾਕੀ ਵੀ ਜਿਹੜਾ ਸਮਾਂ ਹੈ ਸਵਾਸ ਨੇ, ਉਹ ਸੰਸਾਰ ਦੇ ਧੰਦੇ ਕਰਦਿਆਂ ਵੀ ਲੇਖੇ ਵਿੱਚ ਕਿਵੇਂ ਲੱਗਣੇ ਹੈ, ਇਹਦੀ ਸੋਝੀ ਸਾਨੂੰ ਇੱਥੋਂ ਆਉਂਦੀ ਹੈ। ਇਹ ਜੀਵ ਭਵਜਲ ਦੇ ਵਿੱਚ ਗੋਤੇ ਖਾ ਰਿਹਾ, ਹੁਣ ਆਮ ਸ਼ਬਦ ਜਦੋਂ ਅਸੀਂ ਸੁਣਨੇ ਆ ਜਾਂ ਵਰਤਨੇ ਆ, ਜੇ ਕਿਸੇ ਨੂੰ ਗਹਿਰੇ ਪਾਣੀ ਦੇ ਵਿੱਚ ਗੋਤੇ ਆ ਰਹੇ ਹੋਣ, ਜਿਹੜਾ ਤਰਨਾ ਨਹੀਂ ਜਾਣਦਾ, ਜਿਹਦੇ ਕੋਲ ਕੋਈ ਸਹਾਰਾ ਨਹੀਂ, ਕੋਈ ਬੇੜੀ ਨਹੀਂ, ਕੋਈ ਸਹਾਰਾ ਨਹੀਂ, ਉਹਦਾ ਹਾਲ ਕੀ ਹੁੰਦਾ? ਉਸ ਵੇਲੇ ਇੱਕ ਇੱਕ ਜਿਹੜਾ ਛਿਨ ਹੈ ਉਹਦਾ ਵੀ ਦੁੱਖ ਦੱਸਣਾ ਜਿਹੜਾ ਮੁਸ਼ਕਿਲ ਹੋ ਜਾਂਦਾ। ਇਹ ਜੀਵ ਪਰਮੇਸ਼ਰ ਤੋਂ ਵਿਸਰ ਕੇ ਕਿੰਨੇ ਸਮੇਂ ਤੋਂ ਭਵਜਲ ਵਿੱਚ ਗੋਤੇ ਖਾ ਰਿਹਾ, ਸਾਲਾਂ ਦੀ ਗੱਲ ਨਹੀਂ, ਯੁੱਗਾਂ ਦੀ ਵੀ ਗਿਣਤੀ ਨਹੀਂ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਜੁੱਗਾਂ ਦੇ ਯੁੱਗ ਹੋ ਗਏ ਇਸ ਨੂੰ ਇਸ ਭਵਜ ਰੂਪੀ ਸੰਸਾਰ ਦੇ ਅੰਦਰ ਗੋਤੇ ਖਾਂਦੇ ਆ। ਹੁਣ ਕਿਹੜਾ ਸਹਾਰਾ ਹੈ ਇਸ ਦਾ ਜਿਹੜਾ ਇਸ ਨੂੰ ਪਾਰ ਕਰੇ, ਇਸ ਦੁੱਖ ਵਿੱਚੋਂ ਲੰਘਾ ਦੇਵੇ? ਉਹ ਕੇਵਲ ਹੈ ਸਤਿਗੁਰੂ, ਨਾਮ, ਬਾਣੀ। ਜਿਹੜਾ ਸਤਿਗੁਰ ਦੀ ਸ਼ਰਨ ਵਿੱਚ ਆ ਜਾਵੇ ਉਹ ਸਹਿਜ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ। ਸ਼ਰਨ ਵਿੱਚ ਆਉਣਾ ਕੀ ਹੈ? ਇੱਕ ਤਾਂ ਸ਼ਰਨ ਵਿੱਚ ਆਉਣਾ ਹੈ ਜਿਵੇਂ ਆਪਾਂ ਤਨ ਕਰਕੇ, ਸਰੀਰ ਕਰਕੇ ਗੁਰੂ ਸ਼ਰਨ ਵਿੱਚ ਬੈਠੇ ਹਾਂ, ਆਪਾਂ ਗੁਰੂ ਸ਼ਰਨ ਵਿੱਚ ਆ ਗਏ। ਇੱਥੇ ਹੀ ਬਸ ਨਹੀਂ, ਗੁਰੂ ਸ਼ਰਨ ਵਿੱਚ ਆਉਣਾ ਹੈ ਆਪਣੇ ਆਪ ਨੂੰ ਸਰੈਂਡਰ ਕਰਨਾ। ਬੜਾ ਔਖਾ ਹੈ, ਕਹਿਣਾ ਸੌਖਾ ਹੈ। ਆਪਣੇ ਆਪ ਨੂੰ ਸਰੈਂਡਰ ਕਰਨਾ, ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਆਪਣੇ ਆਪ ਨੂੰ ਸਰੈਂਡਰ ਕਰਨਾ ਬੜਾ ਔਖਾ ਹੈ। ਉੱਥੇ ਮੈਂ ਤੇ ਮੇਰੀ ਨਹੀਂ ਰਹਿੰਦੀ। ਜਿਵੇਂ ਮੁਰਦਾ ਹੈ ਉਹਦੀ ਨਿੰਦਿਆ ਕਰੀ ਜਾਓ ਉਹਨੂੰ ਤਾਂ ਫਰਕ ਨਹੀਂ, ਵਡਿਆਈ ਕਰੀ ਜਾਓ ਤਾਂ ਫਰਕ ਨਹੀਂ, ਮੁਰਦੇ ਨੂੰ ਕੀ ਫਰਕ ਹੈ? ਠੀਕ ਡੇਜਰ ਲਾਈ ਜਾਓ ਤਾਂ ਉਹਨੂੰ ਫਰਕ ਨਹੀਂ, ਚੰਦਨ ਚੜਾਈ ਜਾਓ ਤਾਂ ਫਰਕ ਨਹੀਂ, ਮੁਰਦਾ ਹੈ। ਆਪਣੇ ਆਪ ਨੂੰ ਸਰੈਂਡਰ ਕਰਨਾ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਗੱਲਾਂ ਬਾਤਾਂ ਨਾਲ ਨਹੀਂ, ਅੰਦਰੋਂ ਮਨ ਕਰਕੇ ਮੁਰਦਾ ਹੋਣਾ। ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਜਿਹੜਾ ਮੁਰਸ਼ਦ ਦੀ ਮਾਰ ਚੱਲ ਲਵੇ ਉਹਨੂੰ ਕੋਈ ਮਾਰ ਨਹੀਂ ਪੈਂਦੀ। ਅੱਖਰ ਥੋੜੇ ਨੇ, ਬਚਨ ਗਹਿਰਾ ਹੈ। ਵਾਹਿਗੁਰੂ ਦੇ ਪਿਆਰੇ ਥੋੜੇ ਅੱਖਰਾਂ ਦੇ ਵਿੱਚ, ਇੱਕ ਵਚਨ ਦੇ ਵਿੱਚ ਹੀ ਬਹੁਤ ਕੁਛ ਬਖਸ਼ਿਸ਼ ਕਰ ਦਿੰਦੇ ਆ। ਪਰ ਲੋੜ ਹੈ ਕਿ ਅੱਗੇ ਵੀ ਸ਼ਰਧਾ ਦੀ ਚੋਰੀ ਹੋਵੇ, ਨਹੀਂ ਤਾਂ ਵਚਨ ਲੰਘ ਜਾਂਦੇ ਆ। ਜਿਹੜਾ ਮੁਰਸ਼ਦ ਦੀ ਮਾਰ ਚੱਲ ਲਵੇ ਉਹਨੂੰ ਕੋਈ ਮਾਰ ਨਹੀਂ ਪੈਂਦੀ। ਇਹਦਾ ਭਾਵ ਕੀ ਹੈ, ਮਤਲਬ ਕੀ ਹੈ? ਜਿਹੜੀ ਚੀਜ਼ ਨੂੰ ਮਾਰ ਪੈਂਦੀ ਹੈ ਮੁਰਸ਼ਦ ਉਹ ਚੀਜ਼ ਰਹਿਣ ਹੀ ਨਹੀਂ ਦਿੰਦਾ। ਮਾਰ ਪੈਂਦੀ ਹੈ ਮੈਂ ਤੇ ਮੇਰੀ ਨੂੰ, ਇਹ ਚੀਜ਼ ਰਹਿੰਦੀ ਨਹੀਂ ਜਿਹਨੂੰ ਦੂਸਰੇ ਅੱਖਰਾਂ ਵਿੱਚ ਕਹਿੰਦੇ ਨੇ ਹਉਮੈ ਮੈਂ। ਜਦ ਉਹ ਰਹੀ ਨਾ ਹਉਮੈ ਕਰਕੇ ਹੀ ਇਹ ਬਾਰ ਬਾਰ ਦੁੱਖ ਚੱਲਦਾ, ਮਾਰਾਂ ਖਾਂਦਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਜਦ ਉਹ ਚੀਜ਼ ਰਹੀ ਨਾ ਮਾਰ ਕਿਸ ਨੂੰ ਪੈਣੀ ਹੈ, ਪਰ ਆਪਣੇ ਆਪ ਨਹੀਂ। ਕਿ ਮੈਂ ਮੇਰੀ ਨੂੰ ਆਪਣੇ ਆਪ ਨਹੀਂ ਮਾਰ ਸਕਦਾ, ਕਿਰਪਾ ਸਤਿਗੁਰੂ ਕਰਦਾ। ਸਤਿਗੁਰੂ ਦੇ ਬਚਨ ਸੁਣ ਕੇ ਉਹ ਮੰਨਣੇ, ਸੁਣਨਾ ਮੰਨਣਾ। ਪਹਿਲਾ ਤੇ ਹੈ ਕਿ ਸੁਣ ਦੇ ਵਿੱਚ ਮਨ ਚਿਤ ਇਕਾਗਰ ਹੋਵੇ। ਆਪ ਤੁਸੀਂ ਦੇਖੋ, ਕਈ ਵਾਰ ਕੋਈ ਸਾਡੇ ਨਾਲ ਗੱਲਬਾਤ ਕਰ ਰਿਹਾ, ਸਾਡਾ ਧਿਆਨ ਇੱਕ ਪਾਸੇ ਚਲਾ ਜਾਂਦਾ, ਸਾਨੂੰ ਕਹਿਣਾ ਪੈਂਦਾ ਜਰਾ ਦੁਬਾਰਾ ਦੱਸਿਓ, ਮੇਰਾ ਧਿਆਨ ਦੂਸਰੇ ਪਾਸੇ ਚਲਾ ਗਿਆ ਸੀ। ਅਸੀਂ ਸੁਣਨਾ ਹੈ ਮਨ ਚਿਤ ਇਕਾਗਰ ਕਰਕੇ। ਜੇ ਅਸੀਂ ਗੁਰੂ ਸੰਗਤ ਵਿਚ ਬੈਠੇ ਹਾਂ, ਮਨ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। ਪ੍ਰਭ ਕੇ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੁਣ ਦੇ ਵਿੱਚ ਅਸੀਂ ਜਦੋਂ ਸੰਗਤ ਵਿੱਚ ਬੈਠੇ ਹਾਂ, ਇੱਕ ਬੇਨਤੀ ਕਰਾਂ, ਜਦੋਂ ਆਪਾਂ ਸੰਗਤ ਵਿੱਚ ਬੈਠਦੇ ਹਾਂ ਨਾ, ਉਸ ਵੇਲੇ ਦੁਕਾਨ ਦਾ ਖਿਆਲ, ਘਰ ਦਾ ਖਿਆਲ, ਖੇਤਾਂ ਦਾ ਖਿਆਲ, ਡਿਊਟੀ ਦਾ ਖਿਆਲ, ਇਹ ਸਾਰੇ ਫੁਰਨੇ ਛੱਡ ਦੇ। ਸਭ ਛੱਡ ਦੇ। ਆਮ ਕੀ ਹੁੰਦਾ, ਦੁਨਿਆਵੀ ਕੰਮਾਂ ਦੇ ਵਿੱਚ ਵੀ ਮਨੁੱਖ ਪਰੇਸ਼ਾਨ ਰਹਿੰਦਾ। ਦਫ਼ਤਰ ਗਿਆ, ਚਾਹੀਦਾ ਕਿ ਮੈਂ ਆਪਣੀ ਡਿਊਟੀ ਕਰਾਂ, ਪਰ ਦਫ਼ਤਰ ਵਿੱਚ ਬੈਠਿਆ ਘਰ ਦੇ ਖਿਆਲ ਇਹਨੂੰ ਪਰੇਸ਼ਾਨ ਕਰ ਰਹੇ, ਕੰਮ ਸਹੀ ਨਹੀਂ ਹੋ ਰਿਹਾ ਦਫ਼ਤਰ ਦਾ ਵੀ, ਕੀ ਫਾਇਦਾ। ਘਰ ਆ ਗਿਆ ਚਾਹੀਦਾ ਸੀ, ਹੁਣ ਘਰ ਦੀ ਜ਼ਿੰਮੇਦਾਰੀ ਨਿਭਾਵੇ, ਮਾਤਾ ਪਿਤਾ ਹਨ, ਪਰਿਵਾਰ ਹੈ, ਬੱਚੇ ਹਨ, ਮੇਰਾ ਕੀ ਫਰਜ਼ ਬਣਦਾ। ਬਜਾਏ ਉਹ ਆਪਣਾ ਫਰਜ਼ ਪਛਾਣਨ ਦੇ, ਦਫ਼ਤਰ ਦੇ ਖਿਆਲ ਉਹਦੇ ਅੰਦਰ ਉਹਨੂੰ ਬੇਚੈਨ ਕਰਨ ਦੇ, ਘਰ ਦੀ ਜ਼ਿੰਮੇਦਾਰੀ ਬਾਰੇ ਨਹੀਂ ਸੋਚ ਰਿਹਾ, ਉਲਟਾ ਹੋ ਗਿਆ। ਦਫ਼ਤਰ ਵਿਚ ਬੈਠਾ ਘਰ ਦੇ ਖਿਆਲਾਂ ਨੂੰ ਲੈ ਕੇ ਬੇਚੈਨ ਹੋ ਰਿਹਾ, ਘਰ ਵਿਚ ਬੈਠਾ ਦਫ਼ਤਰ ਦੇ ਖਿਆਲਾਂ ਨੂੰ ਲੈ ਕੇ ਬੇਚੈਨ ਹੋ ਰਿਹਾ। ਇਸੇ ਤਰ੍ਹਾਂ ਸੰਗਤ ਵਿਚ ਬੈਠਾ ਵੀ ਅੰਦਰੋਂ ਕਿਸੇ ਨਾਲ ਝਗੜਾ ਕਰ ਰਿਹਾ, ਕਿਸੇ ਨਾਲ ਮੋਹ ਹੈ, ਉਸਦੀ ਖਿੱਚ ਪਈ ਹੋਈ ਹੈ, ਉਹਦੇ ਨਾਲ ਗੱਲਾਂ ਕਰ ਰਿਹਾ, नहीं, ऐसा नहीं करना। जब सत्संगत च बैठना है उस वेले जिथे तन करके बैठा है उथे मन करके भी हाजिर रहना, ता पूरा सुन सकेगा। दूसरा है मनना। मनन दा भाव है गुरु बचना ते 100% विश्वास लेना। तीसरा है निध्यासन। निध्यासन कहंदे ने प्रैक्टिकल जीवन, गुरु बचना नु अपने जीवन च ढालना। जे सुन के याद कर लिया जीवन च ढालिया नहीं ता जीवन अधूरा रहेगा। इस करके गुरु बचना नु अपने जीवन च ढालना है। चौथा है साक्षात, उस नु कहंदे प्राप्ति। प्राप्ति किस नु हुंदी है, बख्शिश किस ते हुंदी है, जेडे सुन के मनदे है, मन के बचना नु कमाउंदे है। जिन्ना ने कमा लिया ये भवज रूपी संसार जिदे विच अणगिनत जीव गोते खा रहे ने, जिहड़े कमा लैंदे गुरु बचना नु ओ सहज नाल ही पार हो जांदे। सतगुर पुरख हर ध्याइंदा, सत संगत सतगुर पाए, सत संगत सतगुर सेवंदे, हर मेले गुर मिलाए। एहो पावजल जगत संसार है, गुरबोहित नाम तराए, गुरसिखी पाना मनिया गुरपूरा पार लंगाए। पावजल तर जाई दे सतगुर दी शरणी लगे, पावजल तर जाई दे सतगुर दी शरणी लगे।
Thank you.
ਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਜਲ ਦੇ ਬਲ ਦੇ ਸੰਸਾਰ ਨੂੰ ਨਾ ਬਾਣੀ ਦਾ ਛੱਟਾ ਦੇ ਹੇਠਾਂ ਰਹੇ ਨੇ। ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਗੁਰੂ ਚਰਨਾਂ ਵਿਚ ਆਉਂਦੀਆਂ ਹਨ, ਨਾਮ ਦੀਆਂ ਦਾਤਾਂ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ, ਕਿਉਂਕਿ ਜੇ ਇਸ ਭਵਜਲ ਤੋਂ ਪਾਰ ਹੋਣਾ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਸਮਰੱਥ ਸਤਿਗੁਰੂ ਤੋਂ। ਉਹ ਸਮਰੱਥ ਸਤਿਗੁਰੂ ਆਪ ਹੀ ਵਾਹਿਗੁਰੂ ਜੀ ਹਨ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਆ। ਵਾਹਿਗੁਰੂ ਜੀ ਨੇ ਹੁਣ ਆਪਣਾ ਨਾਂ ਗੁਰੂ ਰਾਮਦਾਸ ਰਖਾਇਆ ਹੋਇਆ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿਚ ਆਉਂਦੀਆਂ ਨੇ। ਅੱਜ ਸੰਗਤ ਦੇ ਵਿਚ ਦੋ ਪ੍ਰੇਮੀ ਜਿਨ੍ਹਾਂ ਦਾ ਨਾਂ ਭਾਈ ਧਰਮਦਾਸ ਹੈ ਤੇ ਭਾਈ ਡੋਗਰਦਾਸ ਹੈ, ਉਹ ਬੈਠੇ ਹਨ। ਜਿਸ ਵੇਲੇ ਕੀਰਤਨ ਦੀ ਸੰਪੂਰਨਤਾ ਹੋਈ ਉਸ ਵੇਲੇ ਸਮਾਂ ਮਿਲਿਆ ਬੇਨਤੀ ਕਰਨ ਵਾਸਤੇ। ਦੋਹਾਂ ਪ੍ਰੇਮੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਜੀਵਨ ਜੁਗਤ ਬਖਸ਼ੋ, ਭਾਵ ਜੀਵਨ ਜੁਗਤ ਦੱਸੋ ਸਾਨੂੰ, ਆਪ ਸਮਰੱਥ ਹੋ, ਆਪ ਸਰਬੱਗ ਹੋ, ਆਪ ਪਰਮੇਸ਼ਰ ਰੂਪ ਹੋ, ਅਸੀਂ ਜੀਵ ਹਾਂ, ਛੱਡ ਤੇ ਕਿਰਪਾ ਕਰੋ। ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਿਆਲ ਸਤਿਗੁਰੂ, ਕਿਰਪਾਲੂ ਸਤਿਗੁਰੂ, ਬਖਸ਼ਿੰਦ ਸਤਿਗੁਰੂ, ਇਹਨਾਂ ਨੂੰ ਉਪਦੇਸ਼ ਦਿੰਦੇ ਨੇ। ਜੋ ਉਪਦੇਸ਼ ਸਤਿਗੁਰੂ ਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਅਤੇ ਅੱਜ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਉਪਦੇਸ਼ ਕਿਸੇ ਇੱਕ ਵਾਸਤੇ ਨਹੀਂ, ਸਾਰੀ ਮਨੁੱਖਤਾ ਵਾਸਤੇ ਹੈ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਜਣ ਠੱਗ ਨੂੰ ਉਪਦੇਸ਼ ਦਿੱਤਾ, ਉਹ ਸਾਡੇ ਵਾਸਤੇ ਵੀ ਹੈ। ਚਾਹੇ ਭਾਈ ਭੂਮੀਏ ਨੂੰ ਉਪਦੇਸ਼ ਦਿੱਤਾ, ਚਾਹੇ ਕੌਡੇ ਰਾਕਸ਼ ਨੂੰ ਦਿੱਤਾ, ਚਾਹੇ ਜੋਗੀਆਂ ਨੂੰ ਦਿੱਤਾ, ਸਿਧਾਨਾਥਾਂ ਨੂੰ ਦਿੱਤਾ, ਉਹ ਹਰ ਮਨੁੱਖ ਵਾਸਤੇ ਕਲਿਆਣਕਾਰੀ ਹੈ। ਕਿਉਂਕਿ ਗੁਰੂ ਦਾ ਉਪਦੇਸ਼ खत्री ब्राह्मण सूद वैस उपदेश चौवर्णा को सांझ। जिस दर ते ए अरदास हुंदी है नानक नाम चढ़दी कला तेरे भाणे सरबत दा भला। उस दर दा उपदेश भी सारे संसार वास्ते सारयां दे भले वास्ते। सतगुरु सच्चे पातशाह जी ने इन्हां नूं सिक्खी दी दात बख्शिश करके जो उपदेश दिता है, महाराज गुरु रामदास महाराज कहंदे प्रेमियो सब तो पहला है मन दा हंकार छड्डो। सब तो पहला जिवें बर्तन विच वस्तु पौनी है ते ओ बर्तन साफ चाहिदा है भाई, जिदे विच वस्तु पौनी। जिवें शेरनी दा दुध है ओ प्योर सोने दे बर्तन विच टिकदा है, जे सोने दे विच मिलावट होवे तेजाब ओ दुध बर्तन विच गली कर देंदा है। जे प्योर सोना होएगा ता शेरनी दा दुध उस बर्तन विच टिकेगा। इसे तरह जो अमृत नाम है वो साडे हृदय विच उहदा निवास तां ही होएगा जे साडा हिरदा बिल्कुल पहला खाली होवे। इहदे च किसे तरह दा भी कोई होर कुछ कूड़ कबाड़ नहीं होना चाहिए। कई बार दास ने बेनती कीती है तुसी किते जमीन देखण जांदे हो, जमीन बिल्कुल बेकार है, किसे काम दी नहीं, तुहानू को पुछदा किवें, जे तुसी एक शब्द दे विच उहदा जवाब देना होवे ते तुसी कहंदे हो छड्डो ठां बस उत्थे तां सतनाम ही है, भाव दूजे नूं पुछण दी लोड़ ही नहीं, जदों आपां कह दिंदे आ बस सतनाम ही है। अपनी बच्ची वास्ते घर देखण वी कोई जांदा है अगे जा के देखदा है कोई गलबात तां है नहीं, इत्थे ते भंग ही पुज रही है, वापस आउंदा कोई पुछदा है तुसी गए सी, बहुत कुछ दसन की बजाए एक शब्द ही वरत्या जांदा है कि छड्डो बस उत्थे तां सतनाम ही है। की पुछदे हो बर्तन विच कोई चीज नहीं, अंदर तुसी लैण गए हो बर्तन खाली है, जे थोड़ी भी चीज होवे ते आपां कहने आ ओह तां बहुत थोड़ी रह गई है, जे बर्तन बिल्कुल खाली होवे ते आपां कहने बस सतनाम ही है। भाव सतनाम दा वासा उत्थे हुंदा जिथे होर कुछ ना होवे, जिथे होर कुछ ना होवे। गुरु रामदास महाराज कहंदे प्रेमियो मन दा हंकार छड्डो, क्योंकि गुरु ने प्यारियो अमोलक वस्तु टिकाउणी है इहदे अंदर। एक जगह फरमान हुंदा है साहिब कहंदे तुसी देखो तां सही नाम दे रस्ती गल करदे हो, ਛਾਤੀ ਤਾਂ ਮਾਰੋ ਕਿ ਇਸ ਮਨ ਦੇ ਅੰਦਰ ਕੀ ਕੁਛ ਭਰਿਆ ਪਿਆ। ਉੱਥੇ ਸਤਿਗੁਰੂ ਜੀ ਦਾ ਆ ਫਰਮਾਨ ਹੈ, ਮਨ ਕੂੜਿਆ ਰਸਾਂ ਦੇ ਨਾਲ ਭਰਿਆ, ਕਿੱਥੇ ਵਾਸਾ ਹੋਵੇ ਨਾਮ ਦਾ।
ਸੂਰਿਆ ਹਰਸਾਂ ਦੇ ਨਾਲ
रस सोयना रस रूपा कामन रस परमल की वास मारे के दया किन्ने रस ने तेरे अंदर प्यारे झूठे कूड़े रस हूं इथे नाम की गल कर दे जिथे आ रस पे हुए एक महात्मा जिन्हां दे कोल एक सेवक आ गया कुछ दिन दिया कह लगा बाबा जी मेरे ते तुसी कृपा नहीं करदे कुछ बख्शदे नहीं मैनू नाम दी दात बख्श। महात्मा कहंदे नाम उथे वसदा जिथे कोई होर रस ना हो नाम का रस उथे आंदा। जद बार बार कह लगा नहीं जी मेनू इना चिर हो गया कह लगे कोई ना तेनू प्रैक्टिकल करके समझावा। एक दिन महापुरश हाथ विच कमंडल है उस कमंडल दे विच गोबर पाया होया उस प्रेमी दे घर चले गए आवाज दिती अंदरों आटे दी मुठ लियाया। महात्मा ने कमंडल अगे कर दिता उन्हें देखिया एक मंडल तो साफ नहीं हाथ पिछे कर लिया। महात्मा कहंदे पादे पादे भाई कोई ना कहंदे जी ये ता गोबर नाल भरिया साफ नहीं। महात्मा कहंदे कोई नहीं पा दे। कहन लगा जी आटा खराब करना। महात्मा हस के कहंदे फिर नाम आटे नाल भी सस्ता है तेनू आटे दी मुठ दा फिक्र है तू कहना है बर्तन भरिया होया गंदा है ते आटे दी मुठ दी कदर है तेनू नाम दी कदर नहीं। जे तू चाहना मेरे अंदर नाम दा वासा होवे पहला अपने अंदरले बर्तन साफ कर पहला साफ कर। हुण साडे अंदर कूड़े रस पए होए रस सोयना रस रूपा कामल रस परमल की वास रस कूड़े रस एजा मंद रस मीठा रस मास ये नौ रस ने। हुण जिथे आ कूड़े नौ रस ने मार कहंदे इत्थे रस शरीर के कह घट नाम निवास इत्थे नाम दी गल करदे। कई बार जद असी सोचने आ असी बैठने भी हां साडा मन क्यों नहीं लगदा सानू रस क्यों नहीं आउंदा समा लंघता जाता है। रस उदो आएगा जदों कूड़े रसा का त्याग करांगे फिर वो रस ऐसा आ जाएगा कि इन्हां रसा वाल फिर झाकदा भी नहीं प्यार है। गुरु रामदास महाराज कहंदे प्रेमियों ਪਹਿਲਾਂ ਆਪਣਾ ਹਿਰਦਾ ਸ਼ੁੱਧ ਕਰਨ ਵਾਸਤੇ ਸਭ ਤੋਂ ਪਹਿਲਾਂ ਮਨ ਦਾ ਹੰਕਾਰ ਛੱਡੋ, ਮਨ ਦਾ ਹੰਕਾਰ ਛੱਡੋ। ਜਿੱਥੇ ਹੰਕਾਰ ਹੈ, ਜਿਵੇਂ ਬਰਸਾਤ ਪੈਂਦੀ ਹੈ, ਉਹ ਜਿਹੜੇ ਉੱਚੇ ਟਿੱਬੇ ਹੁੰਦੇ ਆ ਨਾ, ਖਾਲੀ ਰਹਿ ਜਾਂਦੇ, ਨੀਵੇਂ ਤਲਾਬ ਭਰਦੇ। ਇਸੇ ਤਰ੍ਹਾਂ ਜਿੱਥੇ ਹੰਕਾਰ ਦੇ ਟਿੱਬੇ ਨੇ ਭਾਈ, ਉੱਥੇ ਨਾਮ ਦਾ ਰਸ ਕਿੱਥੇ ਟਿਕੇਗਾ, ਖਾਲੀ ਰਹਿ ਜਾਏਗਾ। ਉਸ ਮਾਲ ਤੋਂ ਡਰ ਕੇ ਰਹਿਣਾ ਚਾਹੀਦਾ, ਭਾਉ ਤੇ ਭਾਉ ਦੇ ਵਿੱਚ ਰਹਿਣਾ ਚਾਹੀਦਾ। ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ। ਬਹੁਤ ਦੇਰ ਪਹਿਲਾਂ ਦੀ ਬਾਤ ਹੈ, ਮਹਾਂਪੁਰਸ਼ਾਂ ਦੇ ਕੋਲ ਇੱਕ ਬਜ਼ੁਰਗ ਜੋੜਾ ਆ ਗਿਆ, ਅੱਖਾਂ ਚੋਂ ਹੰਝੂ। ਮਹਾਂਪੁਰਸ਼ ਕਹਿੰਦੇ, ਭਾਈ ਕੀ ਗੱਲ ਹੋਈ ਹੈ? ਕਹਿੰਦੇ, ਜੀ ਅਸੀਂ ਤਾਂ ਬੜੀ ਸੇਵਾ ਕੀਤੀ, ਬੜੀ ਮਿਹਨਤ ਕੀਤੀ, ਅਸੀਂ ਤਾਂ ਗੁਰੂ ਘਰ ਚੱਕੀਆਂ ਚਲਾਉਂਦੇ ਰਹੇ ਤੇ ਗੁਰਦੁਆਰਾ ਸਾਹਿਬ ਬਣਾਇਆ। ਜਦੋਂ ਗੁਰਦੁਆਰਾ ਸਾਹਿਬ ਬਣਾਇਆ, ਹੁਣ ਕਮੇਟੀ ਬਣ ਗਈ, ਸਾਨੂੰ ਪੁੱਛਿਆ ਹੀ ਨਹੀਂ, ਸਾਨੂੰ ਇੱਕ ਪਾਸੇ ਕਰ ਦਿੱਤਾ। ਮਹਾਂਪੁਰਸ਼ ਕਹਿੰਦੇ, ਦੇਖੋ ਤੁਸੀਂ ਸੇਵਾ ਤਾਂ ਕੀਤੀ ਪਰ ਮਨ ਮਾਰ ਕੇ ਨਹੀਂ ਕੀਤੀ, ਮਾਣ ਵਿੱਚ ਕੀਤੀ ਹੈ ਕਿ ਸਾਡੀ ਵਾਹ ਵਾਹ ਹੋਏਗੀ, ਸਾਡੀ ਵਡਿਆਈ ਹੋਏਗੀ ਵੀ ਬੱਲੇ ਬੱਲੇ। ਅੱਜ ਦੁੱਖ ਤੁਹਾਨੂੰ ਤਾਂ ਹੀ ਹੈ, ਜੇ ਤੁਸੀਂ ਗੁਰੂ ਪਿਆਰ ਵਿੱਚ ਨਿਮਰਤਾ ਨਾਲ ਸੇਵਾ ਕੀਤੀ ਹੁੰਦੀ, ਤੁਹਾਡੇ ਮਨ ਤੇ ਕੋਈ ਅਸਰ ਹੀ ਨਾ ਹੁੰਦਾ। ਤੁਸੀਂ ਮਾਣ ਵਿੱਚ, ਅਸੀਂ ਕਰ ਰਹੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਧਰਮਦਾਸ, ਭਾਈ ਡੋਗਰਦਾਸ, ਸਭ ਤੋਂ ਪਹਿਲਾਂ ਇਸ ਪ੍ਰਕਾਰ ਮਨ ਦਾ ਹੰਕਾਰ ਛੱਡਣਾ ਹੈ। ਤੂੰ ਡਰੀਏ ਕਰਤਾਰ ਤੋਂ ਮਾਣ ਨਾ ਕਰੀਏ ਪਿਆਰੇ, ਡਰੀਏ ਕਰਤਾਰ ਤੋਂ ਕਰੀਏ ਪਿਆਰੇ, ਬੜੀ ਕਰਤਾਰ ਤੋਂ ਮਾਨ ਕਰੀਏ ਪਿਆਰੇ, ਡਰੀਏ ਕਰਤਾਰ ਤੋਂ ਮਾਨ ਕਰੀਏ ਪਿਆਰੇ, ਕਰਤਾਰ ਤੋਂ ਮਾਨ ਕਰੀਏ ਪਿਆਰੇ, ਕਰਤਾਰ ਤੋਂ ਮਾਨ ਨਾ ਕਰੀਏ ਪਿਆਰੇ, ਮਾਨ ਕਰੀਏ ਪਿਆਰੇ, ਮਾਨ ਕਰੀਏ ਪਿਆਰੇ, ਮਾਨ ਕਰੀਏ ਪਿਆਰੇ, ਡਰੀਏ ਕਰਤਾਰ ਤੋਂ। जीव रूपी बेड़ी प्यारिया अजे तेरी संसार समुंदर दे अंदर है, बाकी श्वासा का की पता है। ये तो वो ही समय है जदों बेड़ी बन्ने लग जाए, एक श्वास ते भी बाजी लग जाती है, कोई पता है। जिवें साडे जीवन दे विच कई घटनावां हुंदियां देखदे सुणदे आपां, थोड़े दिन पहला एक खबर आई सी, कई खबरां ने तुसीं सुणदे हो, मैं इहदे च थोड़ी बेनती कर रहा। जहाज उतर गया, बाहरले पासे रिश्तेदार परिवारां वाले अपने भैण भरावां नूं रिश्तेदारां नूं लिजाण वास्ते खड़े ने। ते नाल दे नाल आ रहे कि इन्ने मिंट च उतर रहे हैं, इस तरह है। होया कि जिस वेले ओह जहाज थले उतरिया पटड़ी ते स्नो पई हुई सी, वो टायर जिहड़े सी स्लिप कर गए और जहाज किथे जाके वजा, तेल दे टैंकर च। देखो गया भी किधर, उत्थे अग दे भांबड़ मच गए। कोई पता है हजारां किलोमीटर आकाश उड़ के आया सही सलामत, और सवारियां नूं कैसे हुण सही सलामत उतर रहे हैं। बस क्योंकि जदों बिल्कुल थले आ जांदा हुण ते पता है, पर देखो टायर स्लिप कर गए, एकदम जाके तेल दे टैंकर च वज गया। इस तरह दूसरा जहाज सही जगह ना उतर करके थोड़ा अगे उतरिया, फिर वह चढ़ाने लगा पायलट जिहड़ा सिपर चढ़ा दिया, मैं अगे खड्ड है नहीं चढ़िया, खड़ डिग पिया। देखो थले उतर के भी जिवें इस तरह घटनावां हुंदियां, इसे तरह इस मन का कोई पता नहीं किथे स्लिप कर जावे। आखरी श्वास ते भी जे एदे मन अंदर मान हंकार आ जावे, किते दा किते जा डिगदा। तुसी जा रहे हो अगे, गोल चक्कर आ गया, कई सड़कां उत्थों निकलदी। एक बार असीं दिल्ली गए, हुण एक ਤਾਂ ਰਸਤੇ ਹੁੰਦੇ ਆ ਇੱਕ ਗੋਲ ਚੱਕਰ ਚ ਦਸ ਦਸ ਬਾਰਾਂ ਬਾਰਾਂ ਰੋਡਾਂ ਨਿਕਲਦੀਆਂ। ਉੱਥੇ ਉਹ ਪੁੱਛਣ ਵੀ ਨਹੀਂ ਦਿੰਦੇ ਜਿਹੜੇ ਟ੍ਰੈਫਿਕ ਵਾਲੇ ਹੁੰਦੇ ਆ ਵੀ ਫਟਾਫਟ ਅੱਗੇ ਨਿਕਲੋ। ਉਹ ਜਿਹੜੇ ਸਾਰੇ ਬੈਠੇ ਜਾਣਾ ਤਾਂ ਸਾ ਨੇੜੇ ਸੀ ਬਿਲਕੁਲ, ਉਹ ਭੁਲੇਖਾ ਲੱਗ ਜਾਵੇ ਡਰਾਈਵਰ ਨੂੰ ਜਿਉਂ ਸੜਕ ਦੂਸਰੇ ਪਾਸੇ ਨੂੰ ਫੇਰ ਉੱਤੋਂ ਦੀ ਘੁੰਮ ਕੇ ਫੇਰ ਅਸੀਂ ਉੱਥੇ ਗੋਲ ਚੱਕਰ ਤੇ ਆ ਜਾਈਏ। ਹੁਣ ਉੱਥੋਂ ਭੁੱਲਦੇ ਤੇ ਅਸੀਂ ਥੋੜਾ ਜਿਹਾ ਸੀ ਨਾਲ ਹੀ ਜਿੱਥੇ ਜਾਣਾ, ਪਰ ਇੱਕ ਜਰਾ ਕੁ ਭੁੱਲਣ ਕਰਕੇ ਉਹ ਸਾਨੂੰ ਕਿੰਨਾ ਚੱਕਰ ਕੱਟ ਕੇ ਆਉਣਾ ਪਵੇ। ਉਹ ਕਹਿੰਦਾ ਮੈਨੂੰ ਰਸਤੇ ਦਾ ਪਤਾ, ਅਸੀਂ ਨਾਲ ਬਿਠਾ ਲਿਆ। ਸੰਨ 91 ਦੀ ਗੱਲ ਹੈ। ਉਹ ਜਿਉਂ ਉਹਨੇ ਚੱਕਰ ਚ ਪਾਇਆ ਸਾਨੂੰ, ਮੈਂ ਕਿਹਾ ਵੀ ਇੰਨਾ ਰਸਤਾ ਤੇ ਲੰਮਾ ਹੈ ਨੀ, ਪਤਾ ਕਰੋ। ਕਹਿੰਦੇ ਤਾਂ ਕਰੋੜੀ ਬਾਗ ਨੂੰ ਫਿਰ ਕਿੱਧਰ ਨੂੰ ਜਾ ਰਿਹਾ? ਉਹ ਘੁੰਮ ਕੇ ਸਾਨੂੰ ਇੰਡੀਆ ਗੇਟ ਤੇ ਲੈ ਆਵੇ। ਉਹ ਫੇਰ ਉਥੋਂ ਚੱਲੇ। ਸਿਰਫ ਫਰਕ ਸੀ ਕਿ ਬਜਾਏ ਪੁਲ ਦੇ ਉੱਤੋਂ ਦੀ ਜਾਣ ਦੇ ਥੱਲੇ ਜਾਣਾ ਸੀ, ਉਹ ਲੈ ਜੇ ਉੱਤੋਂ ਦੀ ਘੁੰਮ ਘੁੰਮ ਆ ਕੇ ਫੇਰ ਸਾਨੂੰ ਇੰਡੀਆ ਗੇਟ ਲੈ ਆਵੇ। ਅਸੀਂ ਆਖਿਆ ਭਾਈ ਤੂੰ ਤਾਂ ਦਿੱਲੀ 2.5-3 ਸਾਲ ਰਿਹਾ, ਜਦੋਂ 5 ਚੱਕਰ ਲੱਗ ਗਏ ਨਾ ਘੁੰਮ ਘੁੰਮ ਕੇ ਇੰਡੀਆ ਗੇਟ, ਫੇਰ ਆ ਗਏ। ਮੈਂ ਕਿਹਾ ਹੁਣ ਇਉਂ ਕਰ ਵੀ ਤੂੰ ਬੋਲੀ ਨਾ, ਹੁਣ ਸਾਨੂੰ ਕੁਛ ਲੈਣ ਦੇ, ਹੁਣ ਤੂੰ ਰਹਿਣ ਦੇ ਸਾਨੂੰ। ਭਾਈ ਫਕੀਰ ਸਿੰਘ ਦਾ ਲੜਕਾ ਸੀ, ਉੱਥੇ ਰਹਿ ਗਿਆ ਉਹ ਸਰਦਾਰ। ਅਸੀਂ ਮੈਂ ਹੁਣ ਨਾ ਭਾਈ ਤੂੰ ਬੋਲੀ, ਹੁਣ ਸਾਨੂੰ ਪੁੱਛ ਲੈਣ ਦੇ। ਅਸੀਂ ਪੁੱਛਿਆ, ਗੱਲ ਸਿਰਫ ਇੰਨੀ ਸੀ, ਸਾਨੂੰ ਦੱਸਣ ਵਾਲੇ ਦੱਸਿਆ ਕਿ ਤੁਸੀਂ ਐ ਜਾਓਗੇ ਪੁਲ ਦੇ ਉੱਤੋਂ ਦੀ ਨਾ ਜਾਇਓ ਥੱਲੇ ਨੂੰ ਜਾਇਓ, ਬਸ ਸਿੱਧਾ ਤੁਸੀਂ ਪਹੁੰਚ ਜਾਓ। ਗੱਲ ਇੰਨੀ ਸੀ, ਨਾ ਪੁੱਛਣ ਕਰਕੇ ਉਹ ਸਾਨੂੰ ਘੁਮਾ ਘੁਮਾ ਕੇ ਇੰਡੀਆ ਗੇਟ, ਘੁਮਾ ਘੁਮਾ ਕੇ ਇੰਡੀਆ ਗੇਟ। ਜਦੋਂ ਅਸੀਂ ਭੁੱਲਨੇ ਆ ਉਦੋਂ ਕੁਛ ਫੁੱਟ ਦੀ ਵਿੱਥ ਹੁੰਦੀ ਹੈ, ਲੇਕਿਨ ਅੱਗੇ ਜਾ ਕੇ ਮੀਲਾਂ ਦੇ ਮੀਲ। ਕਿਸੇ ਅਸੀਂ ਗੋਲ ਚੱਕਰ ਤੇ ਆ ਜਾਂਦੇ ਹਾਂ, ਜਦੋਂ ਅਸੀਂ ਉੱਥੋਂ ਰਸਤਾ ਭੁੱਲਨੇ ਆ ਨਾ ਉਦੋਂ ਬਹੁਤਾ ਫਰਕ ਨਹੀਂ ਹੁੰਦਾ। ਜਿਸ ਰੋਡ ਆਪਾਂ ਜਾਣਾ ਉਹ ਵੀ ਨਾਲ ਹੀ ਹੁੰਦੀ ਹੈ, ਪਰ ਅੱਗੋਂ ਜਾ ਕੇ ਕਿੰਨਾ ਫਰਕ ਪੈ ਜਾਂਦਾ। ਇਸੇ ਤਰ੍ਹਾਂ ਸਾਡੇ ਜੀਵਨ ਦੀ, ਸਾਡੇ ਮਨ ਦੀ ਛੋਟੀ ਜਿਹੀ ਜਿਹੜੀ ਭੁੱਲ ਹੈ ਨਾ, ਉਹ ਸਾਨੂੰ ਬਹੁਤ ਦੂਰ ਲੈ ਜਾਂਦੀ, ਬਹੁਤ ਦੂਰ ਲੈ ਜਾਂਦੀ, ਜਨਮਾਂ ਜਨਮਾਂ ਦੇ ਚੱਕਰ ਚ ਪਾ ਦਿੰਦੀ। ਇਸ ਕਰਕੇ ਸਾਨੂੰ ਅਰਦਾਸ ਵਿੱਚ ਜੋੜਨਾ ਚਾਹੀਦਾ। ਇਹ ਤਾਂ ਉਹੀ ਸਮਾਂ ਹੈ ਜਦੋਂ ਬੇੜੀ ਪਾਰ ਲੱਗ ਜਾਵੇ। ਕਦੀ ਵੀ ਮਨ ਦੇ ਵਿੱਚ ਮਾਣ ਹੰਕਾਰ ਨਾ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਧਰਮਦਾਸ, ਭਾਈ ਡੋਗਰਦਾਸ, ਸਭ ਤੋਂ ਪਹਿਲਾਂ ਮਨ ਦਾ ਹੰਕਾਰ ਛੱਡੋ। ਇਹ ਜਿਹੜੇ ਮਨ ਦੇ ਅੰਦਰ ਹੰਕਾਰ ਦੇ ਟਿੱਬੇ ਨੇ ਨਾ, ਇਹ ਢਾ ਦੋ, ਜਿਨ੍ਹਾਂ ਕਰਕੇ ਖਾਲੀ ਹੈ, ਦੁਖੀ ਹੈ। ਦੂਸਰਾ ਹੈ ਸੇਵਾ ਕਰੋ। ਹੁਣ ਇਹਦਾ ਮਤਲਬ ਪਤਾ ਕੀ ਹੋ ਗਿਆ? ਦੂਸਰਾ ਬਚਨ ਸੇਵਾ ਦਾ ਜਦੋਂ ਗਿਆ ਕਿ ਪਹਿਲਾਂ ਹੰਕਾਰ ਛੱਡਣਾ, ਫਿਰ ਸੇਵਾ ਕਰਨੀ, ਭਾਵ ਸੇਵਾ ਮਾਨ ਵਿੱਚ ਨਹੀਂ ਕਰਨੀ, ਸੇਵਾ ਨਿਮਰਤਾ ਵਿੱਚ ਕਰਨੀ। ਗੁਰੂ ਘਰ ਵਿੱਚ ਇਸ ਸੇਵਾ ਨੂੰ ਬੜੀ ਵੱਡੀ ਬਖਸ਼ਿਸ਼ ਮਹਾਰਾਜ ਨੇ ਦਿੱਤੀ ਹੈ। ਇਹ ਮਨੁੱਖ ਚੌਂ ਵਰਨਾ ਵਿੱਚ ਵੰਡਿਆ ਹੋਇਆ ਸੀ। ਪਹਿਲੇ ਸਨ ਬ੍ਰਾਹਮਣ, ਦੂਸਰੇ ਸ਼ਤਰੀ, ਤੀਸਰੇ ਵੈਸ਼, ਚੌਥੇ ਸ਼ੂਦਰ। ਡਿਊਟੀਆਂ ਲੱਗੀਆਂ ਹੋਈਆਂ ਸਨ। ਪਹਿਲਾਂ ਬ੍ਰਾਹਮਣ ਦੀ ਡਿਊਟੀ ਸੀ ਬ੍ਰਹਮ ਚਿੰਤਨ ਕਰਨਾ, ਅੰਦਰ ਦੀ ਖੋਜ ਕਰਨੀ। ਸ਼ਤਰੀ ਦੀ ਡਿਊਟੀ ਸੀ ਦੇਸ਼ ਦੀ ਰਾਖੀ ਕਰਨੀ, ਮੇਰਾ ਦੇਸ਼ ਕਿਤੇ ਗੁਲਾਮ ਨਾ ਹੋ ਜਾਵੇ, ਲੋੜ ਪੈਣ ਤੇ ਆਪਣਾ ਆਪ ਨਿਸ਼ਾਵਰ ਕਰਨਾ। ਤੀਸਰੇ ਵੈਸ਼ ਸਨ, ਉਹ ਕਿਰਤ ਕਰਦੇ ਸਨ। ਚੌਥੇ ਸ਼ੂਦਰ ਸਨ, ਉਹ ਸੇਵਾ ਕਰਦੇ ਸਨ। ਸਹਿਜੇ ਸਹਿਜੇ ਜਿਉਂ ਜਿਉਂ ਸਮਾਂ ਆਪਣੀ ਚਾਲ ਚੱਲਦਾ ਗਿਆ, ਸੇਵਾ ਕਰਨ ਵਾਲੇ ਨੂੰ ਸ਼ੂਦਰ ਕਹਿ ਕੇ ਨੀਚ ਕਿਹਾ ਜਾਂਦਾ, ਦਰਕਾਰਿਆ ਜਾਂਦਾ, ਜਾਤ ਪਾਤ ਦਾ ਵਿਤਕਰਾ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਨੂੰ ਬਰਾਬਰ ਇੱਕ ਸੰਗਤ ਇੱਕ ਪੰਗਤ ਵਿੱਚ ਬਿਠਾਇਆ। ਇਹ ਸਾਰੇ ਗੁਣ ਆਪਣੇ ਸਿੱਖ ਦੇ ਅੰਦਰ ਭਰੇ ਨੇ ਵੀ ਇਹ ਚਾਰੇ ਗੁਣ ਹਨ। ਗੁਰੂ ਦਾ ਸਿੱਖ ਆਤਮ ਚਿੰਤਨ ਜਿੱਥੇ ਵੱਡੇ ਵੱਡੇ ਜੋਗੀ ਵੀ ਨਹੀਂ ਪਹੁੰਚਦੇ, ਉੱਥੇ ਗੁਰੂ ਕੇ ਸਿੱਖ ਜਿਹੜੇ ਹਨ ਸਹਿਜ ਪਦ ਨੂੰ ਪ੍ਰਾਪਤ ਹੁੰਦੇ ਨੇ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ। ਗੁਰੂ ਦੇ ਸਿੱਖ ਦੇ ਅੰਦਰ ਛਤਰੀ ਵਾਲਾ ਵੀ ਗੁਣ ਹੈ। ਦੇਸ਼ ਕੌਮ ਧਰਮ ਵਾਸਤੇ ਆਪਣਾ ਆਪ ਵਾਰਦਾ ਹੈ। ਗੁਰੂ ਦੇ ਸਿੱਖ ਦੇ ਅੰਦਰ ਵੈਸ਼ ਵਾਲਾ ਵੀ ਗੁਣ ਹੈ। ਇਹ ਆਪਣੀ ਕਿਰਤ ਕਰਦਾ, ਕਾਲ ਖਾਏ ਕੇ ਛੱਥੋਂ ਦੇ, ਨਾਨਕ ਰਾਹਾ ਪਛਾਣੇ ਸੇ। ਗੁਰੂ ਦੇ ਸਿੱਖ ਦੇ ਅੰਦਰ ਸ਼ੂਦਰ ਵਾਲਾ ਵੀ ਵੱਡਾ ਗੁਣ ਹੈ। ਮਾਰ ਕਹਿੰਦੇ ਨੀਵਾ ਨਹੀਂ, ਇਹ ਵੱਡਾ ਹੈ। ਸੇਵਾ ਕਰਨ ਵਾਲੇ ਨੂੰ ਗੁਰੂ ਮਹਾਰਾਜ ਕਹਿੰਦੇ ਭਾਈ ਛੋਟਾ ਨਾ ਕਹੋ, ਨੀਚ ਨਾ ਕਹੋ। ਸੇਵਾ ਕਰਨ ਵਾਲੇ ਦਾ ਦਰਜਾ ਗੁਰੂ ਬਾਬਾ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਮਹਾਂ ਲੜਾਈ ਹੈ। ਕਹਿੰਦੇ ਸੇਵਾ ਕਰਨ ਵਾਲਾ ਕਿੱਥੇ ਪਹੁੰਚਦਾ, ਪਰ ਕੌਣ ਜਿਸ ਦੇ ਅੰਦਰ ਮਾਣ ਨਹੀਂ, ਹੰਕਾਰ ਨਹੀਂ। ਨਿਮਰਤਾ ਦੇ ਵਿੱਚ ਆ ਕੇ ਜਦ ਸੇਵਾ ਕਰਦਾ ਨਾ, ਇਹ ਗੁਰੂ ਦੀ ਸੇਵਾ ਹੈ। ਉਹ ਗੁਰੂ ਪਰਮੇਸ਼ਰ ਸੰਗਤ ਦੇ ਵਿੱਚ ਵੱਸਦਾ ਵੀ ਸੰਗਤ ਹਰਪੜਾ ਵੱਸਿਆ ਜੀ। ਇਹ ਨਹੀਂ ਮੈਂ ਇਹਦੀ ਸੇਵਾ ਕਰਨਾ, ਇਹਦੀ ਕਰ ਰਿਹਾ, ਨਾ ਨਾ, ਗੁਰੂ ਦੀ ਸੇਵਾ ਹੈ। ਹੁਣ ਸੇਵਾ ਦਾ ਦਰਜਾ ਕਿੰਨਾ ਵੱਡਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਭਾਈ ਧਰਮਦਾਸ, ਭਾਈ ਡੋਗਰਦਾਸ, ਇਹ ਜਿਹੜਾ ਸੰਸਾਰ ਹੈ, ਜਗਤ ਹੈ ਨਾ, ਇਹਨੂੰ ਰੱਬ ਦਾ ਰੂਪ ਸਮਝੋ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੇ ਤੁਸੀਂ ਭਵਜਲ ਤੋਂ ਪਾਰ ਹੋਣਾ, ਮਨ ਦਾ ਮਾਣ ਛੱਡ ਕੇ ਨਿਮਰਤਾ ਦੇ ਨਾਲ ਇਉਂ ਸੇਵਾ ਕਰੋ। ਰੂਪ ਰੱਬ ਦਾ ਜਗਤ ਨੂੰ ਜਾਣੋ, ਸੇਵਾ ਕਰਕੇ ਭਵਜਲ ਤਾਰ ਲਓ। ਰੱਬ ਦਾ ਜਗਤ ਨੂੰ ਜਾਣੋ, ਸੇਵਾ ਕਰਕੇ ਭਵਜਲ ਤਾਰ ਲਓ। ਰੱਬ ਦਾ ਜਗਤ ਨੂੰ ਜਾਣੋ, ਸੇਵਾ ਕਰਕੇ ਭਵਜਲ ਤਾਰ ਲਓ।
ਸੇਵਾ ਕਰਕੇ ਭਵਜਲ ਤਾਰ ਲਓ। ਸੇਵਾ ਕਰਕੇ ਸਭ ਜਿਹਾ ਮੇਰੇ ਪਿਆਰੇ ਸੇਵਾ ਕਰਕੇ ਸਭ ਜਿਹਾ
ਗੁਰੂ ਘਰ ਵਿੱਚ ਸੇਵਾ ਤੇ ਨਾਮ ਦੋ ਚੀਜ਼ਾਂ ਪ੍ਰਧਾਨ ਨੇ। ਸੇਵਾ ਕਰਨ ਦੇ ਨਾਲ ਤਨ ਵੀ ਪਵਿੱਤਰ ਤੇ ਮਨ ਵੀ ਪਵਿੱਤਰ ਹੁੰਦਾ। ਇੱਕ ਜਗ੍ਹਾ ਬਚਨ ਹੁੰਦਾ, ਦਸੂ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਮਨੀ ਸਿੰਘ, ਸੇਵਾ ਕਰਨ ਵਾਲਾ ਜਦ ਸੇਵਾ ਕਰਦਾ ਨਾ, ਜਿਵੇਂ ਬਰਤਨ ਸਾਫ ਕਰਿਆ ਬਰਤਨ ਲਿਸ਼ਕਦਾ, ਇਸ ਤਰ੍ਹਾਂ ਮਨ ਦੀ ਮੈਲ ਉਤਰਦੀ ਹੈ ਤੇ ਮਨ ਸਾਫ ਹੁੰਦਾ, ਪਵਿੱਤਰ ਹੁੰਦਾ, ਲਿਸ਼ਕਦਾ ਹੈ। ਸਾਡੇ ਮਨ ਦੇ ਅੰਦਰ ਮਾਣ ਨਹੀਂ ਰਹੇਗਾ। ਸੇਵਾ ਕਰਨੀ ਔਰ ਸੇਵਾ ਕੀ ਜਾਣ ਕੇ ਇਹ ਵਾਹਿਗੁਰੂ ਦੀ ਸੇਵਾ ਹੈ, ਗੁਰੂ ਦੀ ਸੇਵਾ ਹੈ, ਐਸੀ ਸਾਡੇ ਅੰਦਰ ਭਾਵਨਾ ਚਾਹੀਦੀ ਹੈ। ਆਪ ਜੀ ਦਾਸ ਤੋਂ ਪਹਿਲਾਂ ਭਾਈ ਕਨ੍ਹੱਈਆ ਜੀ ਦੇ ਜੀਵਨ ਬਾਰੇ ਸਰਵਣ ਕਰ ਰਹੇ ਸੀ। ਉਹਨਾਂ ਨੂੰ ਵੱਡੀ ਡਿਊਟੀ ਮਿਲੀ ਹੋਈ ਸੀ ਸੇਵਾ ਦੀ, ਜਲ ਛਕਾਉਣ ਦੀ। ਉਹ ਜਦ ਜਲ ਛਕਾਉਂਦੇ, ਦੇਖੋ ਕਿਹੜੀ ਅਵਸਥਾ ਹੈ, ਉੱਥੇ ਆਪਣੇ ਤੇ ਪਰਾਏ ਵਾਲੀ ਗੱਲ ਹੀ ਕੋਈ ਨਹੀਂ। ਤਾਂ ਹੀ ਗੁਰੂ ਦਰਬਾਰ ਚ ਕਿਹਾ ਸੀ ਸੱਚੇ ਪਾਤਸ਼ਾਹ, ਮੈਂ ਜਿਸ ਮੁਖੜੇ ਵਿੱਚ ਪਾਉਂਦਾ ਤੂੰ ਹੀ ਕਲਗੀਆਂ ਵਾਲਾ ਨਜ਼ਰ ਆਉਂਦਾ, ਹੋਰ ਕੋਈ ਹੈ ਨਹੀਂ, ਕੋਈ ਹੈ। ਕਿਉਂਕਿ ਉਸ ਅਵਸਥਾ ਦੇ ਮਾਲਕ ਭਾਈ ਕਨ੍ਹੱਈਆ ਜੀ, ਜਿੱਥੇ ਦੂਜਾ ਨਹੀਂ ਕੋਈ। ਇਹ ਤਾਂ ਸੱਚੇ ਪਾਤਸ਼ਾਹ ਆਪ ਜੀ ਦਾ ਖੇਲ ਹੈ। ਇਹ ਨਹੀਂ ਕਿ ਆ ਦੁਸ਼ਮਣ ਹੈ, ਆਪਣਾ ਹੈ, ਚੰਗਾ ਹੈ, ਮਾੜਾ ਹੈ, ਨਾ ਨਾ। ਅਸੀਂ ਸੁਣਦੇ ਹਾਂ ਸਾਖੀਆਂ, ਅੰਦਰ ਵੀ ਵਸਾਈਏ ਭਾਈ, ਅੰਦਰ ਵੀ ਵਸਾਈ। ਜਦੋਂ ਐਸੀ ਭਾਵਨਾ ਨਾਲ ਸੇਵਾ ਕਰਾਂਗੇ, ਫਿਰ ਦੇਖੋ ਕਿੰਨਾ ਆਨੰਦ ਆਏਗਾ, ਕਿੰਨਾ ਆਨੰਦ ਆਏਗਾ। ਫਿਰ ਕੋਈ ਉਸਤਤ ਕਰੇ ਤਾਂ ਫਰਕ ਨਹੀਂ, ਨਿੰਦਿਆ ਕਰੇ ਤਾਂ ਕੋਈ ਫਰਕ ਨਹੀਂ। ਕਿਉਂਕਿ ਜੀਵਨ ਜਿਹੜਾ ਇੱਕ ਰਸ ਬਣ ਜਾਏਗਾ, ਇੱਕ ਰਸ ਜੀਵਨ ਬਣ ਜਾਏਗਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪ੍ਰੇਮੀਓ ਤੁਸੀਂ ਸੇਵਾ ਕਰਨੀ, ਪਹਿਲਾ ਮਨ ਦਾ ਹੰਕਾਰ ਛੱਡਣਾ, ਫਿਰ ਤੁਸੀਂ ਸੇਵਾ ਕਰੋ। ਜਿੱਥੇ ਵੀ ਹੋ ਤੁਸੀਂ ਸੇਵਾ ਕਰ ਸਕਦੇ ਹੋ, ਚਾਹੇ ਤੁਸੀਂ ਗੁਰਦੁਆਰਾ ਸਾਹਿਬ ਹੋ, ਚਾਹੇ ਤੁਸੀਂ ਖੇਤਾਂ ਵਿੱਚ ਹੋ, ਦੁਕਾਨ ਤੇ ਹੋ, ਤੁਸੀਂ ਤਨ ਨਾਲ, ਮਨ ਨਾਲ, ਧਨ ਨਾਲ ਸੇਵਾ ਕਰੋ। ਤੀਸਰਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਕਰਤਾਰ ਦਾ ਸਿਮਰਨ ਕਰੋ। ਦੇਖੋ, ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ। ਜੇ ਇੱਕ ਹਲਟ, ਇੱਕ ਟਿਊਬਵੈਲ ਚੱਲਦਾ ਹੋਵੇ, ਉਹਦੇ ਨਾਲ ਦੂਸਰਾ ਟਿਊਬਵੈਲ ਚਲਾ ਦੋ, ਪਾਣੀ ਦੂਣਾ ਹੋ ਜਾਂਦਾ। ਜਿਹੜਾ ਖੇਤ ਤਿੰਨ ਘੰਟੇ ਚ ਭਰਨਾ ਨਾ, ਉਹ ਇੱਕ ਚ ਭਰੇਗਾ। ਤੁਸੀਂ ਕਹੋਗੇ ਵੀ ਇੱਕ ਚ ਨਹੀਂ, ਦੂਣੇ ਨਾਲ ਤਾਂ ਡੇਢ ਚ ਭਰੇਗਾ। ਵੀ ਜੇ ਦੂਣਾ ਪਾਣੀ ਹੈ ਤੇ ਤਿੰਨ ਘੰਟੇ ਦਾ ਅੱਧ ਤਾਂ ਫਿਰ ਡੇਢ ਘੰਟਾ ਹੈ। ਇਹ ਕਿਸਾਨ ਜਾਣਦੇ ਆ, ਜਦੋਂ ਨਾਲਾ ਭਰ ਕੇ ਚੱਲੇ ਨਾ, ਉਹ ਫਿਰ ਪਾਣੀ ਕਿੰਨਾ ਛੇਤੀ ਚੱਲਦਾ। ਫਿਰ ਇਹ ਕਿਸਾਨ ਜਾਣਦੇ ਆ, ਜਿਹੜੇ ਆਪਾਂ ਭਰਦੇ ਰਹੇ ਨਾ ਕਿਆਰੇ, ਫਿਰ ਉੱਥੇ ਫਟਾਫਟ। ਸੇਵਾ ਤੇ ਸਿਮਰਨ, ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੇ ਮਟਾ। ਜੇ ਸਿਮਰਨ ਨਹੀਂ ਕਰਦੇ ਉਸ ਮਾਲਕ ਦਾ, ਸਿਮਰਨ ਕਹਿੰਦੇ ਨਹੀਂ ਯਾਦ ਨੂੰ, ਤਾਂ ਮਾਲਕ ਕਹਿੰਦੇ ਫਿਰ ਸੰਸਾਰ ਤੇ ਆਏ ਹੋਏ ਵੀ ਨਾ ਆਇਆ ਵਰਗੇ। ਜਿਨ ਐਸਾ ਹਰ ਨਾਮ ਨਾ ਚੇਤੇ, ਜਿਨ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜ। ਕਹਿੰਦੇ ਕਿਉਂ ਸੰਸਾਰ ਤੇ ਆ, ਇਹਦੇ ਨਾਲ ਚੰਗਾ ਸੀ ਨਾ ਆਉਂਦੇ। ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ ਤੇ ਪੋਏ ਭਾਰਤੀ। ਕਹਿੰਦੇ ਧਰਤੀ ਨੂੰ ਵੀ ਉਹ ਭਾਰੇ ਲੱਗਦੇ ਆ, ਧਰਤੀ ਨੂੰ ਕਿਸੇ ਚੀਜ਼ ਦਾ ਭਾਰ ਨਹੀਂ, ਭਾਵੇਂ ਧਰਤੀ ਤੇ ਕਿੰਨੇ ਪਹਾੜ ਨੇ, ਕਿਲੇ ਨੇ, ਘਰ ਬਾਰ ਨੇ, ਬਨਸਪਤੀ ਹੈ, ਜੀਵ ਜੰਤੂ, ਦਰਿਆ, ਨਦੀਆਂ, ਨਾਲੇ, ਜੇ ਧਰਤੀ ਨੂੰ ਭਾਰ ਹੈ, ਭਾਰੇ ਉਹੀ ਅਕਿਰਤ ਕਣ ਮੰਦੀ ਹੋ ਮੰਦੇ, ਵਿਸਰਿਆ ਜਰਨਾਮ ਤੇ ਭੋਏ ਭਾਰ ਥੀਏ। ਉਹ ਧਰਤੀ ਨੂੰ ਵੀ ਭਾਰੇ ਹੈ, ਕਿਹੜੇ? ਜਿਨ੍ਹਾਂ ਦੇ ਹਿਰਦੇ ਚ ਉਸ ਮਾਲਕ ਦੀ ਯਾਦ ਨੇ। ਧਰਤੀ ਨੂੰ ਪਾਰੇ ਨੇ ਨਾਮ ਨਹੀਂ ਜਪਦੇ, ਧਰਤੀ ਨੂੰ ਪਾਰੇ ਨੇ ਨਾਮ ਨਹੀਂ ਜਪਦੇ, ਧਰਤੀ ਨੂੰ ਪਾਰੇ ਨੇ ਨਾਮ ਕਰਕੇ ਸਾਨੂੰ ਜੋ ਇਹ ਮਨੁੱਖ ਜਨਮ ਮਿਲਿਆ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਾਹਦੇ ਵਾਸਤੇ ਅਸੀਂ ਆਏ ਹਾਂ ਸੰਸਾਰ ਤੇ? ਵਿਚਾਰ ਕਰੀਏ। ਸਾਨੂੰ ਕੋਈ ਪੁੱਛੇ ਵੀ ਤੁਸੀਂ ਕੀ ਬਣਾਇਆ, ਕੀ ਕੀਤਾ, ਅਸੀਂ ਬੜੀ ਖੁਸ਼ੀ ਨਾਲ ਦੱਸਦੇ ਹਾਂ, ਬੜੇ ਚਾਅ ਨਾਲ, ਆਪਣੀਆਂ ਜਾਇਦਾਦਾਂ, ਆਪਣੇ ਦੁਨਿਆਵੀ ਸੁੱਖ, ਧਨ ਪਦਾਰਥ ਆਦਿ। ਪਰ ਜੇ ਸਾਡੇ ਤੇ ਕੋਈ ਇਹ ਸਵਾਲ ਕਰੇ ਕਿ ਸੇਵਾ ਤੇ ਸਿਮਰਨ, ਉਹਦਾ ਜਵਾਬ ਅਸੀਂ ਕੀ ਦੇਵਾਂਗੇ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਇਹ ਜਿਹੜਾ ਮਨੁੱਖ ਜਨਮ ਤੈਨੂੰ ਮਿਲਿਆ ਨਾ, ਇਹ ਸੇਵਾ ਤੇ ਸਿਮਰਨ ਵਾਸਤੇ ਮਿਲਿਆ, ਬਾਕੀ ਤਾਂ ਗੁਜ਼ਾਰੇ ਵਾਸਤੇ ਹੈ ਨਾ। ਘਰ ਚਾਹੀਦਾ, ਬਸਤਰ ਚਾਹੀਦਾ, ਭੋਜਨ ਚਾਹੀਦਾ, ਥੋੜਾ ਮਿਲ ਗਿਆ ਤਾਂ ਵੀ ਕੋਈ ਫਰਕ ਨਹੀਂ, ਬਹੁਤਾ ਮਿਲ ਗਿਆ ਤਾਂ ਕੋਈ ਹੰਕਾਰ ਨਹੀਂ। ਇਹ ਤੇ ਆਪਾਂ ਦਿਨ ਕੱਟ ਕੇ ਅੱਗੇ ਜਾ ਰਹੇ ਹਾਂ। ਫਰਕ ਸਿਰਫ ਇੰਨਾ ਕੁ ਹੁੰਦਾ, ਜਿਵੇਂ ਰੇਲ ਗੱਡੀ ਚ ਕੋਈ ਬੈਠਾ ਹੈ, ਕਿਸੇ ਨੂੰ ਵਧੀਆ ਸੀਟ ਮਿਲ ਗਈ ਹੈ ਭਾਈ, ਕਿਸੇ ਨੂੰ ਬੈਠ ਕੇ ਜਾਣਾ ਪੈ ਰਿਹਾ। ਪਰ ਜਦੋਂ ਸਟੇਸ਼ਨ ਤੇ ਉਤਰਨਾ, ਉਦੋਂ ਕੋਈ ਸਾਰੇ ਫਰਕ ਦੂਰ ਖਤਮ ਹੋ ਜਾਣੇ। ਇਹ ਦੁਨਿਆਵੀ ਸੁੱਖ ਥੋੜੀ ਦੇਰ ਵਾਸਤੇ ਹਨ, ਪਰ ਇੱਕ ਯਾਦ ਰੱਖੋ ਜੇ ਹਿਰਦੇ ਦੇ ਵਿੱਚ ਮਾਲਕ ਦੀ ਯਾਦ ਹੈ ਤਾਂ ਗਰੀਬੀ ਸੰਸਾਰ ਦੇ ਦੁੱਖਾਂ ਦੇ ਵਿੱਚ ਵੀ ਇਹ ਸੁਖੀ ਹੈ, ਮਨ ਸ਼ਾਂਤ ਹੈ। ਪਰ ਜੇ ਹਿਰਦੇ ਵਿੱਚ ਮਾਲਕ ਦੀ ਯਾਦ ਨਹੀਂ, ਸੰਸਾਰ ਦਾ ਰਾਜ ਭਾਗ ਵੀ ਮਿਲ ਜਾਵੇ, ਇਹਨੂੰ ਆਰਾਮ ਨਹੀਂ, ਇਹਨੂੰ ਚੈਨ ਨਹੀਂ, ਇਹਨੂੰ ਸੁਖ ਨਹੀਂ। ਸੰਸਾਰੀ ਸੁਖ ਵੀ ਦੁੱਖ ਰੂਪ ਹੋ ਜਾਂਦੇ, ਦੁੱਖ ਰੂਪ ਹੋ ਜਾਂਦੇ। ਜੇ ਯਾਦ ਹੈ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾ। ਹਿਰਦੇ ਵਿੱਚ ਮਾਲਕ ਦੀ ਯਾਦ ਹੈ, ਗਰੀਬੀ ਵਿੱਚ ਅਮੀਰੀ ਵਿੱਚ ਸੁਖੀ ਹੈ। ਯਾਦ ਨਹੀਂ, ਅਮੀਰੀ ਵਿੱਚ ਵੀ ਦੁੱਖ, ਗਰੀਬੀ ਵਿੱਚ ਵੀ ਦੁੱਖ ਹੈ ਭਾਈ। ਹੁਣ ਮਾਰ ਕਹਿੰਦੇ ਜਿਹੜਾ ਤੇਰਾ ਅਸਲੀ ਕੰਮ ਹੈ ਨਾ, ਉਹਦੇ ਵੱਲ ਧਿਆਨ ਦੇ। ਸਿਆਣਾ ਉਹ ਹੈ ਜਿਹੜਾ ਪਿਆਰੇ ਉਹ ਆਉਣ ਵਾਲੇ ਸਮੇਂ ਨੂੰ ਸਾਹਮਣੇ ਰੱਖਦਾ। ਅਸੀਂ ਕਹਿੰਦੇ ਹਾਂ ਅਸੀਂ ਰੱਖਿਆ ਹੋਇਆ, ਤਾਂ ਹੀ ਜੋੜਿਆ ਨਾ, ਤਾਂ ਹੀ ਇੰਨਾ ਕੁਛ ਬਣਾਇਆ। ਮਾਰ ਕਹਿੰਦੇ ਨਹੀਂ, ਸਰੀਰ ਦੇ ਖਤਮ ਹੋਣ ਨਾਲ ਤੂੰ ਖਤਮ ਨਹੀਂ ਹੋਣਾ, ਇਸ ਤੋਂ ਬਾਅਦ ਵੀ ਕੋਈ ਜੀਵਨ ਹੈ, ਉਹਦੇ ਵਾਸਤੇ ਕੀ ਬਣਾਇਆ। ਠੀਕ ਹੈ, ਵਡੇਪੇ ਤੱਕ ਤਾਂ ਸੋਚ ਲਿਆ, ਪਰ ਸਰੀਰ ਦੇ ਖਤਮ ਹੋਣ ਨਾਲ ਤੂੰ ਖਤਮ ਨਹੀਂ ਹੋਣ ਵਾਲਾ, ਅੱਗੇ ਵੀ ਕੋਈ ਜੀਵਨ ਹੈ, ਉਹਦੇ ਵਾਸਤੇ ਕੀ ਬਣਾਇਆ। ਸਿਆਣਾ ਉਹ ਹੈ ਜਿਸਨੇ ਗੁਰੂ ਦੀ ਮੱਤ ਧਾਰਨ ਕਰ ਲਈ ਤੇ ਸੇਵਾ ਤੇ ਸਿਮਰ ਵਿੱਚ ਸਮਾਂ ਲਾ ਲਿਆ। ਗੁਰ ਕੀ ਮੱਤ ਉਲੇਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰ ਦੀ ਮੱਤ ਇਹ ਸਮਾਂ ਸਦਾ ਨਹੀਂ ਰਹਿਣਾ। ਮਹਾਂਪੁਰਸ਼ ਕਹਿੰਦੇ ਭਾਈ ਪਰਲੋਕ ਸਵਾਰ ਲੋ, ਲੋਕ ਆਪਣੇ ਆਪ ਹੀ ਸੁਰ ਜਾਏਗਾ। ਭਾਵ ਤੁਸੀਂ ਸੇਵਾ ਕਰੋ, ਸਿਮਰਨ ਕਰੋ, ਬਾਣੀ ਪੜ੍ਹੋ, ਇੱਥੇ ਆਪਣੇ ਆਪ ਹੀ ਫਿਰ ਜੀਵਨ ਬਦਲ ਜਾਏਗਾ, ਸੁਰ ਜਾਏਗਾ ਜੀਵਨ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿੱਥੇ ਹੰਕਾਰ ਛੱਡ ਕੇ ਸੇਵਾ ਕਰਨੀ ਹੈ, ਉੱਥੇ ਨਾਲ ਕਰਤਾਰ ਦਾ ਸਿਮਰਨ ਵੀ ਕਰੋ। ਸਿਮਰਨ ਕਿਵੇਂ ਕਰਨਾ? ਊੜ ਹੈ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਿਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ। ਅਸੀਂ ਕਹਿੰਦੇ ਸਾਡੇ ਕੋਲ ਵੇਲ ਨਹੀਂ, ਸਾਡੀ ਲਾਈਫ ਬਹੁਤ ਬਿਜੀ ਹੈ। ਮਾਲ ਕਹਿੰਦੇ ਤੁਸੀਂ ਕੰਮ ਕਰੋ, ਰੱਜ ਕੇ ਕਰੋ। ਅਸੀਂ ਨਹੀਂ ਕਹਿੰਦੇ ਵੀ ਘਰ ਛੱਡੋ। ਗੁਰੂ ਨਾਨਕ ਸਾਹਿਬ ਨਹੀਂ ਕਹਿੰਦੇ ਖੇਤੀ ਛੱਡੋ, ਦੁਕਾਨ ਛੱਡੋ, ਸਰਵਿਸ ਛੱਡੋ, ਬਿਜ਼ਨਸ ਛੱਡੋ ਜਾਂ ਘਰ ਛੱਡੋ, ਨਾ। ਸੱਚੇ ਪਾਤਸ਼ਾਹ ਕਹਿੰਦੇ ਕਰੋ। ਮਨ ਮੈਂ ਸਿਮਰਨ ਕਰਿਆ, ਸਿਮਰ ਤੁਸੀਂ ਹੱਥਾਂ ਨਾਲ ਨਹੀਂ ਕਰਨਾ, ਸਿਮਰ ਤਾਂ ਤੁਸੀਂ ਮਨ ਨਾਲ ਕਰਨਾ ਨਾ, ਅੰਦਰਲੇ ਨੂੰ ਜੋੜਨਾ ਹੈ ਨਾ। ਅਸੀਂ ਬਾਹਰੋਂ ਬੜਾ ਕੁਛ ਸਵਾਰ ਨੇ ਲੱਗੇ ਹੋਏ, ਅਸੀਂ ਆਪਣੇ ਸਰੀਰ ਨੂੰ ਸਵਾਰਨੇ, ਅਸੀਂ ਆਪਣੇ ਕੱਪੜਿਆਂ ਨੂੰ ਸਵਾਰਨੇ, ਅਸੀਂ ਆਪਣੀਆਂ ਸਵਾਰੀਆਂ ਨੂੰ ਸਵਾਰਨੇ, ਅਸੀਂ ਆਪਣੀ ਕੋਠੀ ਘਰ ਨੂੰ ਸਵਾਰਨੇ ਆ, ਹਰ ਚੀਜ਼ ਸਵਾਰ ਕੇ ਰੱਖਨੇ ਆ। ਪਰ ਮਾਰ ਕਹਿੰਦੇ ਆਪਣਾ ਆਪ ਹੀ ਸਵਾਰ ਲੈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ। ਕਦੇ ਵੀ ਸੋਚਿਆ ਆਪਣਾ ਆਪ ਹੀ ਸਵਾਰ ਲਈਏ? ਕਿੰਨਾ ਕੁ ਸਵਾਰ ਹੈ। ਬਾਹਰਲਾ ਸਵਾਰਨ ਦੀ ਚਿੰਤਾ ਸਨ ਦਿਨ ਰਾਤ ਦਿਨ ਰਾਤ ਕੱਪੜੇ ਨੂੰ ਮਾੜਾ ਜਿਹਾ ਦਾਗ ਲੱਗਾ ਹੋਵੇ ਅਸੀਂ ਉਹ ਪਾ ਕੇ ਬਾਹਰ ਜਾਣ ਨੂੰ ਤਿਆਰ ਨੇ ਕੀ ਕੋਈ ਆਖੇਗਾ ਇਹ ਦਾਗ ਲੱਗਾ ਹੋਇਆ ਸਾਡੇ ਸਰੀਰ ਨੂੰ ਕਿਤੇ ਧੂੜ ਘੱਟਾ ਲੱਗਾ ਹੋਵੇ ਅਸੀਂ ਕਹਿੰਦੇ ਨਹੀਂ ਪਹਿਲਾਂ ਚੰਗੀ ਤਰ੍ਹਾਂ ਸਾਬਣ ਆਦ ਨਾਲ ਸਵਾਰ ਲਈਏ ਨੂੰ ਫੇਰ ਕਿਤੇ ਨਿਕਲਾਂਗੇ ਬਾਹਰ ਸਵਾਰੀ ਤੇ ਧੂੜ ਘੱਟਾ ਪਿਆ ਹੋਵੇ ਲੋਕ ਕੀ ਆਖਣਗੇ ਇਹਨੂੰ ਸਾਫ ਕਰੀਏ ਘਰ ਕੋਠੀ ਦੇ ਅੱਗੇ ਕੂੜੇ ਕਰਕਟ ਦੇ ਢੇਰ ਲੱਗੇ ਹੋਣ ਅਸੀਂ ਰਹਿਣਾ ਪਸੰਦ ਨਹੀਂ ਕਰਦੇ ਕਦੀ ਭਲਾ ਕੋਠੀ ਦੇ ਅੰਦਰ ਵੀ ਰੂੜੀ ਲਾਈ ਹੈ ਕਿਸੇ ਨੇ ਬਿਲਕੁਲ ਨਹੀਂ ਸਾਫ ਰੱਖੋ ਸਵਾਰੋ ਕੋਈ ਦੇਖੇਗਾ ਕੀ ਆਖੇਗਾ ਸਾਨੂੰ ਦੁਨੀਆਂ ਦਾ ਤੇ ਫਿਕਰ ਹੈ ਦੁਨੀਆਂ ਕੀ ਆਖੇਗੀ ਪਰ ਜਦੋਂ ਦਰਗਾਹ ਵਿੱਚ ਗਏ ਉਹਦਾ ਕੋਈ ਫਿਕਰ ਹੀ ਨਹੀਂ ਉਹਦਾ ਸਾਨੂੰ ਕੋਈ ਫਿਕਰ ਨਹੀਂ ਜਦੋਂ ਅੱਗੇ ਜਾ ਕੇ ਕੀ ਜਵਾਬ ਦੇਵਾਂਗੇ ਇੱਥੋਂ ਦਾ ਤਾਂ ਬੜਾ ਫਿਕਰ ਹੈ ਕਿਸੇ ਭੈਣ ਭਰਾ ਰਿਸ਼ਤੇਦਾਰ ਨੇ ਆਉਣਾ ਹੋਵੇ ਪਹਿਲੇ ਦੋ ਦਿਨ ਸਫਾਈਆਂ ਭਾਈ ਉਹਨਾਂ ਨੇ ਆਉਣਾ ਕੀ ਆਖਣਗੇ ਦੇਖੋ ਉਹਨਾਂ ਦਾ ਕਿੰਨਾ ਡਰ ਹੈ ਪਰ ਜਦੋਂ ਦਰਗਾਹ ਤੇ ਜਾਣਾ ਪਿਆਰਿਆ ਉਹਦਾ ਕੋਈ ਡਰ ਭੋ ਨਹੀਂ ਉੱਥੇ ਕੀ ਜਵਾਬ ਦੇਵਾਂਗੇ ਉੱਥੇ ਤਾਂ ਹੀ ਸਾਹਿਬ ਕਹਿੰਦੇ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਸਾ ਮਤ ਸ਼ਰਮਿੰਦਾ ਥੀਵੇਂ ਸਾਈਂ ਦਾ ਦਰਬਾਰ ਤੈਨੂੰ ਉੱਥੇ ਸ਼ਰਮਿੰਦਾ ਨਾ ਹੋਣਾ ਪਵੇ ਆਪਣਾ ਆਪ ਤੈਨੂੰ ਦੇਖ ਕੇ ਉਸ ਵੇਲੇ ਆ ਕੀ ਬਣਿਆ ਕੀ ਕੁਛ ਨਾਲ ਲੈ ਕੇ ਜਾ ਰਿਹਾ ਮੈਂ ਸੋਚੀਏ ਉਹਦੇ ਵਾਸਤੇ ਸੇਵਾ ਤੇ ਸਿਮਰਨ ਅਰਦਾਸ ਕਰੀਏ ਹੈ ਮਾਲਕ ਸਾਡੇ ਤੇ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਇਹ ਸੱਚੀ ਯਾਦ ਵਸ ਜਾਵੇ
ਉਹ ਕਿਤੇ ਭੁੱਲੇ ਨਾ ਤੇਰੀ ਯਾਦ ਪਿਆਰਿਆ ਯਾਦ ਪਿਆਰਿਆ ਤੇਰੀ ਯਾਦ ਪਿਆਰਿਆ ਤੂੰ ਭੁੱਲੇ ਨਾ ਤੇਰੀ ਯਾਦ ਪਿਆਰਿਆ ਤੇਰੀ ਯਾਦ ਪਿਆਰਿਆ ਤੇਰੀ ਯਾਦ ਪਿਆਰਿਆ Yeah.
ਰਾਹੀ ਦਾ ਤਾਰ ਆਪਣਾ ਨਾਮ ਦਿਆ ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ ਇਹ ਅਰਦਾਸ ਕਰੀਏ। ਸੋ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪ੍ਰੇਮੀਓ ਉਸ ਕਰਤਾਰ ਦਾ ਸਵਾਹਿਬ ਦਾ ਸਿਮਰਨ ਕਰੋ। ਚੌਥਾ ਬਚਨ ਗਰੀਬ ਨੰਗੇ ਭੁੱਖੇ ਦੀ ਸਹਾਇਤਾ ਕਰੋ। ਤਗੜਿਆਂ ਦੀ ਤਾਂ ਸਹਾਇਤਾ ਸਾਰੇ ਹੀ ਕਰਦੇ ਤੇ ਅੱਜ ਇਹਦੀ ਮਦਦ ਕਰਾਂਗੇ ਕੱਲ ਨੂੰ ਦਸ ਗੁਣਾ ਸਾਡੀ ਮਦਦ ਕਰੇਗਾ ਕਿਉਂਕਿ ਹਿੱਤ ਦਾ ਬਣਿਆ ਹੋਇਆ ਸੰਸਾਰ। ਗਰੀਬ ਦੀ ਮਦਦ ਵਿਰਲੇ ਗੁਰਮੁਖ ਕਰਦੇ ਆ ਪਿਆਰੇ ਵਿਰਲੇ ਜਿਨ੍ਹਾਂ ਦੇ ਅੰਦਰ ਉਸ ਮਾਲਕ ਦਾ ਪਿਆਰ ਹੈ, ਨਹੀਂ ਤਾਂ ਦੂਜਿਆਂ ਦੀ ਮਦਦ ਕਰਦਾ ਬੰਦਾ ਜਿੱਥੇ ਦਾ ਹਿੱਤ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗਰੀਬ ਦੀ ਨੰਗੇ ਦੀ ਭੁੱਖੇ ਦੀ ਸਹਾਇਤਾ ਕਰੋ ਭਾਈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਕੋਈ ਗਰੀਬ ਹੈ ਉਹਦੇ ਘਰ ਰੋਟੀ ਖਾਣ ਨੂੰ ਨਹੀਂ, ਵਾਹਿਗੁਰੂ ਨੇ ਸਾਨੂੰ ਖੁੱਲੀਆਂ ਬਖਸ਼ਿਸ਼ਾਂ ਕੀਤੀਆਂ ਨੇ, ਉਹਦੇ ਵਿੱਚ ਥੋੜਾ ਜਿਹਾ ਅਸੀਂ ਦੇ ਦਈਏ ਉਸ ਪਰਿਵਾਰ ਦਾ ਗੁਜ਼ਾਰਾ ਹੋ ਜਾਏਗਾ, ਕਿਸੇ ਬੱਚੇ ਨੂੰ ਪੜ੍ਹਾ ਦਈਏ ਗਰੀਬ ਨੂੰ, ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਵਿੱਚ ਹੈਲਪ ਕਰ ਦਈਏ, ਕਿਸੇ ਨੂੰ ਨੇਕ ਸਲਾਹ ਹੀ ਦੇ ਦਈਏ ਭਾਈ, ਚੰਗੀ ਸਲਾਹ ਹੀ। ਗੁਰੂ ਮਹਾਰਾਜ ਕਹਿੰਦੇ ਤੁਸੀਂ ਮਦਦ ਕਰਨੀ ਹੈ, ਸਹਾਇਤਾ ਕਰਨੀ ਹੈ ਗਰੀਬ ਦੀ, ਭੁੱਖੇ ਦੀ, ਲੋੜਵੰਦ ਦੀ। ਰੱਜਿਆਂ ਨੂੰ ਤਾਂ ਅਸੀਂ ਬਹੁਤ ਰਜਾਉਂਦੇ ਹਾਂ ਪਰ ਭੁੱਖਿਆਂ ਨੂੰ ਵੀ ਸ਼ਿਕਾਈਏ। ਇੱਕ ਪ੍ਰੇਮੀ ਨੇ ਇੱਕ ਪੁਸਤਕ ਵਿੱਚ ਲਿਖਿਆ ਹੈ, ਉਹ ਗੁਰੂ ਪਿਆਰੇ ਕਹਿੰਦੇ ਮੈਨੂੰ ਜਿਹੜੇ ਘਰ ਵਾਲੇ ਮਾਲਕ ਵੱਡੇ ਸਨ ਉਹਨਾਂ ਨੇ ਕਿਹਾ ਵੀ ਪ੍ਰਸ਼ਾਦਾ ਛਕਾਉਣਾ ਤੇ ਤੇਰੀ ਡਿਊਟੀ ਹੈ ਲੈ ਕੇ ਆ ਤੂੰ। ਕਹਿੰਦੇ ਮੈਂ ਲੋੜਵੰਦ ਜਿਹੜੇ ਸੀ ਵੇਖਿਆ ਵੀ ਇਹ ਪੇਟ ਤੋਂ ਭੁੱਖੇ ਨੇ, ਉਹ ਇਕੱਠੇ ਕਰਕੇ ਲੈ ਗਿਆ। ਕਹਿੰਦੇ ਉਹ ਦੇਖ ਕੇ ਆ ਕਹਿੰਦੇ ਹੈ ਇਹਨਾਂ ਨੂੰ ਇਹਨਾਂ ਨੂੰ ਛਕਾਉਣਾ। ਕਹਿੰਦੇ ਮੈਂ ਕਿਹਾ ਵੀ ਇਹਨਾਂ ਨੂੰ ਛਕਾਇਆ ਹੋਇਆ ਹੀ ਫੜੇਗਾ। ਪੌਂਟਾ ਸਾਹਿਬ ਇੱਕ ਪਰਿਵਾਰ, ਉਹ ਬੀਬੀ ਹੁਣ ਚੜਾਈ ਕਰ ਗਈ ਹੈ, ਕਾਫੀ ਸਾਲ ਹੋਏ ਹੈ ਬੈਠੇ ਨੇ ਸਿੰਘ ਪੌਂਟਾ ਸਾਹਿਬ ਵਾਲੇ, ਇਹਨਾਂ ਨੂੰ ਪਤਾ ਹੈ। ਗੁਰਦੁਆਰਾ ਸਾਹਿਬ ਸਵੇਰੇ ਗਈ, ਜਮੁਨਾ ਚੋਂ ਜਲ ਭਰ ਲੱਗੀ, ਜਲ ਲੈ ਲਿਆ ਕੇ ਬਾਲਟੀ ਸੇਵਾ ਕਦੇ ਪੈਰ ਤਿਲ ਗਿਆ, ਚੜਾਈ ਕਰ ਗਈ ਸੀ ਉੱਥੇ। ਉਹ ਜਦ ਘਰ ਦੇ ਵਿੱਚ ਸਿੰਘਾਂ ਨੂੰ ਲੈ ਕੇ ਜਾਂਦੀ ਸੀ ਨਾ ਪ੍ਰਸ਼ਾਦਾ ਛਕਾਉਣ ਵਾਸਤੇ, ਤੇ ਕਿਹੜੇ ਸਿੰਘਾਂ ਨੂੰ ਜਿਹੜੇ ਉੱਥੇ ਲੰਗਰ ਚ ਸੇਵਾ ਕਰਦੇ, ਬਰਤਨ ਮਾਂਜਦੇ, ਲੰਗਰ ਪਕਾਉਂਦੇ ਆ ਉਹਨਾਂ ਨੂੰ। ਉਹ ਕਹਿਣ ਲੱਗੀ ਜੀ ਮੈਂ ਕਿਹਾ ਦੂਜਿਆਂ ਨੂੰ ਤਾਂ ਸਾਰੇ ਬੁਲਾਉਂਦੇ ਹੈ, ਇਹਨਾਂ ਵਿਚਾਰਿਆਂ ਨੂੰ ਕੋਈ ਬੁਲਾਉਂਦਾ ਹੀ ਨਹੀਂ, ਇੱਥੇ ਬਰਤਨ ਸਾਫ ਕਰਦੇ ਰਹਿੰਦੇ ਆ, ਲੰਗਰ ਪਕਾਉਂਦੇ ਰਹਿੰਦੇ ਆ, ਵਿਚਾਰੇ ਝਾੜੂ ਦਿੰਦੇ ਰਹਿੰਦੇ ਆ, ਦੂਜਿਆਂ ਦੀ ਦੀਵਾਰੀ ਨਹੀਂ ਆਉਂਦੀ। ਉਹ ਤਾਂ ਕਈ ਤਾਂ ਆਮ ਤੁਸੀਂ ਦੇਖੋ ਨਾ ਤਾਂ ਇਸ ਤਰ੍ਹਾਂ ਹੀ ਹੁੰਦਾ ਕਈ ਵਾਰ। ਕਹਿੰਦੇ ਮੈਂ ਇਹਨਾਂ ਨੂੰ ਘਰ ਲਿਜਾ ਕੇ ਸੇਵਾ ਕਰਨੀ ਹੈ, ਇਹਨਾਂ ਨੂੰ ਛਕਾਉਣੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਤੁਸੀਂ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਤੇ ਨਾਲ ਇਹ ਵੀ ਧਿਆਨ ਰੱਖੋ ਕਿਸੇ ਦੀ ਸਹਾਇਤਾ ਕਰਨੀ ਹੈ। ਹੁਣ ਆਪਣੇ ਜੀਵਨ ਚ ਆਪਾਂ ਦੇਖੀਏ, ਆਮ ਬੰਦਾ ਕਈ ਵਾਰ ਦਾਨ ਪੁੰਨ ਉੱਥੇ ਕਰਦਾ ਜਿੱਥੇ ਉਹਦੀ ਵਡਿਆਈ ਹੁੰਦੀ ਹੋ, ਉੱਥੇ ਸਹਾਇਤਾ ਕਰਦਾ, ਦਾਨ ਪੁੰਨ ਕਰਦਾ। ਨਹੀਂ, ਗੁਰੂ ਮਹਾਰਾਜ ਹਰ ਥਾਂ ਨੇ, ਹਰ ਥਾਂ ਨੇ। ਜੇ ਤੁਸੀਂ ਪਿਆਸੇ ਪਸ਼ੂਆਂ ਨੂੰ ਪਾਣੀ ਪਿਆਉਂਦੇ ਹੋ ਨਾ, ਉਹਨਾਂ ਦੀ ਵੀ ਸੇਵਾ ਕਰਦੇ ਹੋ, ਉਹਨਾਂ ਕੋਲ ਚਾਰਾ ਨਹੀਂ, ਆ ਕਈ ਦੇਖੇ ਹੈ ਕਿਤੇ ਜੰਗਲਾਂ ਦੇ ਵਿੱਚ ਅੱਗ ਲੱਗ ਜਾਵੇ, ਜਾਂ ਦੇਖਿਆ ਗਰਮੀ ਚ ਹੈ ਨਹੀਂ, ਕਈ ਪ੍ਰੇਮੀ ਦੇਖੇ ਹੈ ਤੂੜੀ ਦੇ ਟਰੱਕ ਭਰ ਭਰ ਕੇ ਜੰਗਲ ਦੇ ਵਿੱਚ ਜਗ੍ਹਾ ਜਗ੍ਹਾ ਢੇਰ ਲਾ ਦੇਣਗੇ ਵੀ ਜਿਹੜੇ ਇੱਥੇ ਜਾਨਵਰ ਨੇ ਉਹ ਭੁੱਖੇ ਨਾ ਮਰ। ਐਸੇ ਦਰਖਤ ਨੂੰ ਪਾਣੀ ਪਾਉਣਾ ਵੀ, ਪਸ਼ੂਆਂ ਦੀ ਸੇਵਾ ਕਰਨੀ ਵੀ, ਫਿਰ ਗਰੀਬ ਦੀ ਸੇਵਾ ਕਰਨੀ, ਲੋੜਵੰਦ ਦੀ। ਗੁਰੂ ਮਹਾਰਾਜ ਸਭ ਜਾਣਦੇ ਨੇ, ਜਦੋਂ ਅਸੀਂ ਕਰਾਂਗੇ ਦੇਖੋ ਤੁਹਾਨੂੰ ਕਿੰਨਾ ਆਨੰਦ ਆਏਗਾ। ਪਾਣੀ ਦੂਸਰੇ ਨੂੰ ਪਿਆ ਰਹੇ, ਠੰਡ ਸਾਨੂੰ ਪੈ ਰਹੀ ਹੈ, ਭੋਜਨ ਤੁਸੀਂ ਦੂਸਰੇ ਨੂੰ ਛਕਾ ਰਹੇ ਹੋ, ਮਨ ਤੁਹਾਡਾ ਤ੍ਰਿਪਤ ਹੋ ਰਿਹਾ, ਕਿਉਂਕਿ ਆਤਮਾ ਤਾਂ ਇੱਕੋ ਹੀ ਹੈ ਨਾ, ਆਤਮਾ ਇੱਕੋ ਹੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗਰੀਬ ਨੰਗੇ ਭੁੱਖੇ ਦੀ ਸਹਾਇਤਾ ਕਰੋ। ਪੰਜਵਾਂ ਬਚਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪ੍ਰੇਮ ਨਾਲ ਜਗਤ ਵਿੱਚ ਰਹੋ, ਪ੍ਰੇਮ ਦੇ ਨਾਲ ਪਾਏ। ਇਹ ਸੰਸਾਰ ਹੈ, ਕਿਸੇ ਨੇ ਚੰਗਾ, ਕਿਸੇ ਨੇ ਮਾੜਾ, ਕਿਸੇ ਨੇ ਕੁਝ, ਕਿਸੇ ਨੇ ਕੁਝ ਨਹੀਂ। ਤੁਸੀਂ ਆਪਣਾ ਸੁਭਾਅ ਨਹੀਂ ਛੱਡਣਾ। ਦਸੂ ਪਾਤਸ਼ਾਹ ਮਹਾਰਾਜ ਦਾ ਬਚਨ, ਸਾਚ ਕਹੋ ਸੁਣ ਦੇਹੋ ਸੁਬਹਿ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ। ਪ੍ਰੇਮ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਔਗਣ ਦੇਖੀਏ, ਦੂਜੇ ਦੇ ਗੁਣ ਦੇਖੀਏ, ਤਾਂ ਹੀ ਭਾਈ ਦੂਜੇ ਦਾ ਪ੍ਰੇਮ ਕਰ ਸਕਦੇ ਹਾਂ, ਦੂਜੇ ਨੂੰ ਚੰਗਾ ਤਾਂ ਹੀ ਸਮਝ ਸਕਦੇ। ਪ੍ਰੇਮ ਅਸੀਂ ਤਾਂ ਕਰ ਸਕਦੇ ਹਾਂ ਜੇ ਸਾਡੇ ਅੰਦਰ ਭਾਵਨਾ ਇਹ ਹੋਵੇ, ਇਹੋ ਵੇ ਸੰਸਾਰ ਤੁਹਾਨੂੰ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਮਾਰ ਕਹਿੰਦੇ ਪ੍ਰੇਮ ਨਾਲ ਜਗਤ ਵਿਚ ਰਹੋ। ਛੇਵਾਂ ਬਚਨ ਮਾਰ ਕਹਿੰਦੇ ਜਿਹੜਾ ਕੋ ਧਰਮੀ ਹੈ, ਪਰਮੇਸ਼ਰ ਨੂੰ ਭੁੱਲਿਆ ਹੋਇਆ ਹੈ, ਸ਼ਬਦ ਉੱਥੇ ਇਸ ਤਰ੍ਹਾਂ ਹੁੰਦੇ ਹੈ, ਜ਼ਾਲਮ ਪਾਪੀ ਹੰਕਾਰੀ, ਮਾਰਿਆਂ ਦੀ ਸੰਗਤ ਤੋਂ ਬਚੋ, ਭਾਵ ਮਾਰੇ ਦੀ ਸੰਗਤ ਤੋਂ ਦੂਰ ਰਹੋ। ਇਹ ਕਿੰਨਾ ਚਿਰ ਹੈ? ਜੇ ਉਹਦਾ ਅਸਰ ਆਪਣੇ ਤੇ ਮਾੜਾ ਹੋ ਜਾਣਾ ਉੱਥੇ ਨਾ ਜਾਓ, ਪਰ ਜੇ ਮਾੜੇ ਨੂੰ ਸਵਾਰ ਸਕਦੇ ਹੋ, ਜਿਵੇਂ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਇੱਕ ਵੇਸਵਾ ਸੀ ਤੇ ਹੁਣ ਬਾਬਾ ਜੀ ਦੀ ਉਮਰ 22 ਸਾਲ ਦੀ, ਜਦੋਂ ਜਾ ਕੇ ਖੜੇ ਹੋ ਗਏ ਨਾ, ਉਸ ਵੇਸਵਾ ਨੇ ਜਦੋਂ ਅੱਖਾਂ ਨਾਲ ਦਰਸ਼ਨ ਕੀਤੇ, ਮਨ ਦੀ ਜਿਹੜੀ ਵਾਸ਼ਨਾ ਸੀ ਸਾਰੀ ਖਤਮ ਹੋ ਗਈ, ਅੱਗ ਠਰ ਗਈ, ਕਿਉਂਕਿ ਬ੍ਰਹਮ ਗਿਆਨੀ ਸਨ। ਭਾਈ ਕਨ੍ਹਈਆ ਜੀ ਵਰਗੀ ਬਿਰਤੀ, ਦੂਜੇ ਮਾੜੇ ਨੂੰ ਵੀ ਜਿਵੇਂ ਭਾਈ ਕਨ੍ਹਈਆ ਜੀ ਨੇ ਜਲ ਛਕਾਇਆ ਤੇ ਜਿਹਦੇ ਮੁੱਖ ਚ ਪਾ ਦਿੰਦੇ ਸੀ ਨਾ, ਉਹਦਾ ਵੀ ਜੀਵਨ ਬਦਲ ਦਿੰਦੇ ਸੀ। ਮੁਗਲ ਖਾਨ ਪਠਾਨ ਦੇ ਮੁੱਖ ਚ ਜਲ ਪਾਇਆ ਤੇ ਕੀ ਬਣਾਤਾ ਉਹਨੂੰ? ਰੱਬ ਦਾ ਹੀ ਬੰਦਾ ਬਣਾਤਾ। ਸਭ ਕੁਝ ਛੱਡ ਕੇ ਤਪੱਸਿਆ ਕਰਨ ਲੱਗ ਪਿਆ ਸੀ, ਭਗਤੀ ਕਰਨ ਲੱਗ ਪਿਆ ਸੀ, ਤੇ ਜਿੰਨਾ ਚਿਰ ਉਹ ਅਵਸਥਾ ਨਹੀਂ ਉਨਾ ਚਿਰ ਤਾਂ ਭਾਈ ਤੁਸੀਂ ਸੰਗਤ ਤੋਂ ਬਚ ਕੇ ਰਹਿਣਾ ਹੈ। ਕਬੀਰ ਮਾਰੀ ਮਰੋ ਕੁਸੰਕੀ, ਕੇਲੇ ਲਿਖਿਓ ਬੇਰ, ਉਹ ਚੂਲਾ ਉਹ ਚੀਰੀਏ ਸਾਗਤ ਸੰਗਣਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਾੜੇ ਆਦਮੀ ਦਾ ਸੰਗ ਜਿਹੜਾ ਹੈ ਲੂਣ ਵਾਂਗ ਖੋਰ ਕੇ ਤਬਾਹ ਕਰ ਦਿੰਦਾ ਜੀਵਨ ਨੂੰ, ਤਬਾਹ ਕਰ ਦਿੰਦਾ। ਸੰਗਤ ਤੋਂ ਬਚਣਾ ਹੈ। ਸਤਵਾਂ ਬਚਨ, ਸਾਹਿਬ ਕਹਿੰਦੇ ਨਸ਼ਾ ਨਹੀਂ ਵਰਤਣਾ। ਰਹਿਤਨਾਮੇ ਵਿੱਚ ਆਉਂਦਾ ਗੁਰਸਿੱਖ ਨੂੰ ਅਮਲ ਕੇਵਲ ਪ੍ਰਸ਼ਾਦੇ ਦਾ, ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਵਰਤਣਾ। ਜਿਹੜਾ ਨਾਮ ਨਾਲ ਜੁੜਿਆ ਹੈ ਨਾ, ਨਾਮ ਖੁਆਰੀ ਨਾਨਕਾ ਚੜੀ ਰਹਿ ਜਗਨਾਥ। ਅਠਵਾਂ ਬਚਨ ਹੈ ਚੋਰੀ ਨਹੀਂ ਕਰਨੀ, ਨਾ ਤਨ ਕਰਕੇ, ਨਾ ਮਨ ਕਰਕੇ, ਨਾ ਅੱਖਾਂ ਕਰਕੇ ਚੋਰੀ ਨਹੀਂ ਕਰਨੀ। ਨੌਵਾਂ ਜੂਆ ਨਹੀਂ ਖੇਡਣਾ, ਜੂਏ ਦੀ ਜਿੱਤ ਵੀ ਹਾਰ ਵਰਗੀ ਹੁੰਦੀ ਹੈ, ਜਿੱਤਿਆ ਵੀ ਹਾਰਿਆ ਵਰਗਾ। ਕਿਉਂ? ਉਹਨੇ ਮੁੜਨਾ ਨੀ, ਉਹਨੇ ਫੇਰਿਆ ਵੀ, ਹੋਰ ਬਾਜੀ ਲਾ ਲਈ, ਇੰਨੇ ਬਣ ਗਏ, ਇੰਨੇ ਬਣ ਗਏ। ਰਾਜੇ ਨਾਲ ਨੇ ਜੂਆ ਖੇਡਿਆ ਸੀ, ਰਾਜ ਹਾਰ ਗਿਆ, ਕਿੰਨੇ ਦੁੱਖ ਝੱਲਣੇ ਪਏ। ਪਾਂਡਵਾਂ ਨੇ ਜੂਆ ਖੇਡਿਆ ਸੀ, ਰਾਜ ਭਾਗ ਹਾਰ ਗਏ, ਆਪਣਾ ਆਪ ਹਾਰ ਗਏ, ਦ੍ਰੋਪਦੀ ਹਾਰ ਗਏ, ਸਭ ਕੁਛ ਹਾਰ ਗਏ। ਗੁਰੂ ਮਹਾਰਾਜ ਕਹਿੰਦੇ ਭਾਈ ਜੂਆ ਨਹੀਂ ਖੇਡਣਾ। ਦਸਵਾਂ ਬਚਨ, ਇਸਤਰੀ ਧੀਆਂ ਪੁੱਤਰ ਘਰ ਦੌਲਤ ਜਵਾਨੀ, ਇਹ ਸਾਰੀਆਂ ਪ੍ਰਮਾਤਮਾ ਦੀਆਂ ਦਾਤਾਂ, ਪ੍ਰਮਾਤਮਾ ਦੀਆਂ ਦਾਤਾਂ ਸਮਣੀਆਂ, ਇਹ ਵਾਹਿਗੁਰੂ ਦੀਆਂ ਦਾਤਾਂ ਦਿੱਤੀਆਂ ਹੋਈਆਂ। ਮੇਰਾ ਮੇਰਾ ਨਹੀਂ ਕਰਨਾ, ਵੀ ਆਹ ਵੀ ਮੇਰਾ, ਆਹ ਵੀ ਮੇਰਾ ਨਾਨਾ, ਇਹ ਦਾਤਾਂ ਮਾਲਕ ਨੇ ਦਿੱਤੀਆਂ ਹੋਈਆਂ। ਮਾਣ ਕਾਹਦਾ? ਆ ਸਰੀਰ ਹੈ ਨਾ, ਪਤਾ ਨੀ ਕਿਹੜੇ ਵੇਲੇ ਕੀ ਹੋ ਜਾਣ, ਜਰਾ ਵੀ ਦੱਸੋ। ਹਮ ਆਦਮੀ ਹੈ ਇਕਦਮ ਹੀ ਮੋਹਤ ਮੋਹਤ ਨਾ ਜਾਣਾ। ਇਹ ਤਾਂ ਦਾਤਾ ਮਾਲਕ ਨੇ ਦਿੱਤੀਆਂ, ਉਸ ਦਾਤਾ ਨੂੰ ਯਾਦ ਰੱਖਣਾ। ਐਸਾ ਨਾ ਹੋਵੇ ਦਾਤ ਪਿਆਰੀ ਵਿਸਰਿਆ ਦਾਤਾ, ਨਹੀਂ। ਇਹ ਸਭ ਕੁਛ ਪਰਿਵਾਰ, ਇਹ ਧਨ ਪਦਾਰਥ, ਇਹ ਸਾਰੀਆਂ ਦਾਤਾਂ ਉਸ ਮਾਲਕ ਨੇ ਦਿੱਤੀਆਂ, ਉਹਦਾ ਸ਼ੁਕਰਾਨਾ ਕਰਨਾ ਹੈ। ਆਖਰੀ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹਨਾਂ ਪ੍ਰੇਮੀਆਂ ਨੂੰ। ਸਾਹਿਬ ਕਹਿੰਦੇ ਮੈਂ ਤੇ ਮੇਰੀ ਦਾ ਤਿਆਗ ਕਰਨਾ। ਵੇਖੋ ਬਚਨ ਸ਼ੁਰੂ ਹੋਇਆ ਮਨ ਦਾ ਹੰਕਾਰ ਛੱਡੋ, ਤੇ ਫਿਰ ਆਖਰੀ ਬਚਨ ਮੈਂ ਤੇ ਮੇਰੀ ਦਾ ਤਿਆਗ ਜਿਹੜਾ ਹੈ ਕਰਕੇ ਜਨਮ ਤੇ ਮਰਨ ਨੂੰ ਸਮਾਨ ਜਾਣੋ, ਬਰਾਬਰ। ਫਿਰ ਸਾਹਿਬ ਕਹਿੰਦੇ ਤੁਸੀਂ ਸਹਿਜ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋ ਜਾਓਗੇ। ਐਸਾ ਉਪਦੇਸ਼ ਗੁਰੂ ਦਾ ਭਾਈ ਧਰਮਦਾਸ ਵਾਸਤੇ, ਭਾਈ ਡੋਗਰਦਾਸ ਵਾਸਤੇ ਹੀ ਨਹੀਂ, ਸਾਡੇ ਵਾਸਤੇ ਵੀ ਹੈ। ਗੁਰੂ ਦਾ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਕਲਿਆਣਕਾਰੀ ਹੈ। ਜਿਹੜਾ ਵੀ ਕਮਾ ਲੇਗਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਇਹ ਭਵਜਲ ਜਤ ਸੰਸਾਰ ਹੈ, ਗੁਰ ਬੋਹਿਥ ਨਾਮ ਤਰਾਏ, ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਇਆ। ਭਵਜਲ ਤਰ ਜਾਈਦਾ ਸਤਿਗੁਰ ਦੀ ਸ਼ਰਣੀ ਲਾਗੇ, ਭਵਜਲ ਤਰ ਜਾਈਦਾ ਸਤਿ ਸ਼੍ਰੀ ਅਕਾਲ। ਅਰਦਾਸ ਕਰੀਏ ਸਤਿਗੁਰੂ ਦਾ ਉਪਦੇਸ਼ ਗੁਰੂ ਦੇ ਬਚਨ ਸਾਡੇ ਹਿਰਦੇ ਵਿੱਚ ਵੀ ਵਸ ਜਾਣ। ਸੋ ਆਪ ਜੀ ਬਹੁਤ ਦੂਰ ਦੂਰ ਤੋਂ ਚੱਲ ਕੇ ਆਉਂਦੇ, ਆਪ ਜੀ ਦੇ ਅੰਦਰ ਪਿਆਰ ਹੈ। ਹਰ ਐਤਵਾਰ ਨੂੰ ਪੂਰਨਮਾਸ਼ੀ ਨੂੰ ਇੱਥੇ ਆਉਂਦੇ, ਉਹਦੇ ਨਾਲ ਇਹ ਵੀ ਹੈ ਕਿ ਅਸੀਂ ਅੰਦਰੋਂ ਤਰੱਕੀ ਵੀ ਕਰੀਏ। ਸੋ ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ। ਦਾਸ ਕੋਲੋਂ ਬਾਣੀ ਪੜ੍ਹਦਿਆਂ ਗੁਰਮਤ ਵਿਚਾਰਾਂ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਜਾਣ ਬੱਚਾ ਸਮਝ ਕੇ ਖਿਮਾ ਕਰਨਾ ਹੈ। ਹੁਣ ਆਨੰਦ ਸਾਹਿਬ ਤੇ ਗੁਰਸੂਤਰ ਭਾਈ ਸਪਿੰਦ ਹੋ ਗਿਆ, ਸ਼ਾਮ ਤੇ ਬੋਲਿਆ ਵੀ ਨਹੀਂ ਸੀ ਜਾਂਦਾ। ਮੈਂ ਕਿਹਾ ਵੀ ਕੱਲ ਨੂੰ ਕੀਰਤਨ ਹੈ, ਚਲੋ ਭਾਈ ਜਸਵੰਤ ਸਿੰਘ ਭਾਈ ਸੁਖਵਿੰਦਰ ਸਿੰਘ ਕਰ ਲੈਣਗੇ, ਭਾਈ ਜੇ ਨਾ ਹੋਏਗਾ ਤਾਂ ਚਲੋ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅਜੇ ਸਵੇਰੇ ਵੀ ਆਸ ਨਹੀਂ ਸੀ, ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ। ਦੇਖੋ ਕੀ ਹੈ, ਆਪਾਂ ਕਹੀ ਆਪਾਂ ਕੀਰਤਨ ਕਰਨੇ ਆ, ਮਹਾਰਾਜ ਅਸ਼ਾਲਾ ਉਹਨੇ ਮੇਰਾ ਮੂੰਹ ਬੰਦ ਕਰ ਛੱਡਿਆ, ਰਾਤ ਗੱਲ ਹੀ ਨਾ ਹੋਵੇ ਮੇਰੇ ਕੋਲੋਂ ਕੋਈ, ਇਹ ਸਰੀਰ ਹੈ ਨਾ। ਸੋ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਜਿੰਨਾ ਵੀ ਸਮਾਂ ਲੇਖੇ ਚ ਲੱਗਦਾ। ਬਾਕੀ ਸਮਾਗਮ ਦੀ ਜਿਹੜੀ ਵਿਚਾਰ ਹੋਣੀ ਹੈ ਉਹ 14 ਤਰੀਕ ਨੂੰ ਐਤਵਾਰ ਜਿਹੜਾ ਆ ਰਿਹਾ ਉਸ ਦਿਨ ਹੈ। 13 ਦੀ ਪੂਰਨਮਾਸ਼ੀ ਹੈ, ਦੀਦੀ ਵਾਲੇ ਪ੍ਰੇਮੀ ਆਏ ਨੇ, ਆਮ ਸੰਗਤਾਂ ਦੀਦੀ ਤੋਂ ਪਹਿਲੇ ਐਤਵਾਰ ਆਉਂਦੀਆਂ, ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਉਹ 14 ਤਰੀਕ ਨੂੰ ਆਉਣ। ਹੋਰ ਵੀ ਸੰਗਤਾਂ ਜਿਹੜੀਆਂ ਦੂਰ ਦੀਆਂ ਹਨ ਉਹਨਾਂ ਨੂੰ ਬੇਨਤੀ ਕੀਤੀ ਹੈ, ਉਹ ਜਿਹੜੀ ਵਿਚਾਰ ਹੋਏਗੀ, ਸੰਗਤ ਦਾ ਫੈਸਲਾ ਹੋਏਗਾ, ਉਹ ਸਾਰਾ ਉਸ ਦਿਨ ਹੋਏਗਾ ਕਿ ਸਮਾਗਮ ਬਾਰੇ ਕੀ ਵਿਚਾਰ ਹੋਣੀ ਹੈ। ਆਓ ਹੁਣ ਆਪ ਜੀ ਸਾਰੇ ਆਨੰਦ ਸਾਹਿਬ ਵਿੱਚ ਜੁੜੋ, ਖੋਈਆਂ ਪੁਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਛੋਟੀ ਜਿਹੀ ਬੇਨਤੀ ਹੈ, ਮੈਂ ਪਹਿਲਾਂ ਦੱਸਣਾ ਨਹੀਂ ਸੀ ਚਾਹੁੰਦਾ ਵੀ ਆਵਾਜ਼ ਮੇਰੀ ਇਸ ਕਰਕੇ ਕਿਉਂ ਹੈ, ਤੇ ਹੁਣ ਮੈਂ ਦੱਸਿਆ, ਇਹ ਨਾ ਹੋਵੇ ਤੁਸੀਂ ਦਵਾਈਆਂ ਚੱਕੀ ਆਓ ਝੋਲੇ ਭਰ ਭਰ ਕੇ, ਇਸ ਕਰਕੇ ਕੋਈ ਦਵਾਈ ਨਾ ਲਿਆਇਓ। ਮੈਂ ਠੀਕ ਹਾਂ, ਕਿਉਂਕਿ ਤੁਹਾਡੇ ਅੰਦਰ ਪਿਆਰ ਹੈ, ਉਹ ਇੰਨੀਆਂ ਦਵਾਈਆਂ ਆ ਜਾਂਦੀਆਂ ਵੀ ਢੇਰ ਲੱਗ ਜਾਂਦੇ ਆ ਵੀ ਆਹ ਲੈ ਲਓ ਆਹ ਲੈ ਲਓ, ਇਸ ਕਰਕੇ ਭਾਈ ਕੋਈ ਵੀ ਦਵਾਈ ਨਾ ਲਿਆਇਓ, ਇਹ ਮੇਰੀ ਬੇਨਤੀ ਹੈ। ਕਿ ਤੁਹਾਡਾ ਪਿਆਰ ਇੰਨਾ, ਮੈਂ ਦੇਖਿਆ ਜਰਾ ਕਾ ਪਤਾ ਲੱਗੇ ਉਹ ਕੋਈ ਦੇਸੀ ਅੰਗਰੇਜ਼ੀ ਹੋਰ ਬੜੀਆਂ ਦਵਾਈਆਂ, ਉਹ ਮੈਂ ਕੱਲ ਵੀ ਡਾਕਟਰ ਸਾਹਿਬ ਨੂੰ ਬੁਲਾਇਆ ਸੀ, ਮੈਂ ਕਿਹਾ ਦਵਾਈਆਂ ਬੜੀਆਂ ਪਈਆਂ ਨੇ, ਇਹ ਸਾਰੀਆਂ ਮੇਰੇ ਵਾਸਤੇ ਕਈ ਆਈਆਂ ਹੈ, ਤੇ ਰੋਟੀਆਂ ਪਕਾ ਪਕਾ ਕੇ ਨਹੀਂ ਖਾਧੀਆਂ ਜਾਣੀਆਂ ਇੰਨੀਆਂ ਦਵਾਈ, ਤੇ ਦਵਾਈਆਂ ਜਿਹੜੀਆਂ ਸਹੀ ਨੇ ਇਹ ਤੁਸੀਂ, ਮੈਂ ਇੱਥੇ ਜਿਹੜਾ ਐਤਵਾਰ ਵੰਡਦੇ ਹੋ ਸਮਾਗਮ ਚ ਵੰਡਦੇ ਹੋ, ਡੇਟਾਂ ਦੇਖੋ, ਕਈ ਬੋਤਲਾਂ ਭਰੀਆਂ ਪਈਆਂ, ਡੱਬੇ ਭਰੇ ਪਏ ਆ, ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ, ਤੇ ਉਹ ਸਾਰੀਆਂ ਮੈਂ ਡਾਕਟਰ ਜਿਹੜੇ ਹੈਗੇ ਦੱਤ ਸਾਹਿਬ ਉਹਨਾਂ ਦਿਖਾਈਆਂ ਫੋਟੀ ਤੇ ਮੰਗਾ ਕੇ, ਮੈਂ ਸੈੱਟ ਕਰੋ ਲਿਆਂਦੀਆਂ ਤੇ ਮੇਰੇ ਖਾਣ ਵਾਸਤੇ ਹੀ ਹੈ, ਤੇ ਇਸ ਕਰਕੇ ਮੈਂ ਤੇ ਭਾਈ ਇੰਨੀਆਂ ਖਾ ਨਹੀਂ ਸਕਦਾ। ਸੋ ਇਹ ਤੁਹਾਡਾ ਪਿਆਰ ਹੀ ਹੈ, ਉਸ ਜਿਹੜੀ ਲੋੜ ਹੁੰਦੀ ਮਾੜੀ ਮੋਟੀ ਲੈ ਲਈ ਦੀ, ਇਸ ਕਰਕੇ ਆਪ ਜੀ ਨੇ ਖਿਮਾ ਕਰਨਾ। ਵਾਹਿਗੁਰੂ ਖਾਲਸਾ, ਵਾਹਿਗੁਰੂ।